ਅਸੀਂ ਖੁੱਲ ਕੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਸੰਬੰਧੀ ਵਿਚਾਰ ਕਰਾਂਗੇ। ਪਰ ਮਨ ਵਿੱਚ ਇੱਕੋ ਖਿਆਲ ਆਇਆ, ਹੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਹੇ ਕਿਰਪਾ ਨਿਧਾਨ ਦਾਤਾਰ ਸਤਿਗੁਰੂ ਜੀਓ, ਕਿ ਤੁਹਾਡੀ ਸ਼ਹਾਦਤ ਕੇਵਲ ਤਾਂ ਕੇਵਲ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ, ਜੋ ਨਿਰਮਲ ਪੰਥ ਨਿਆਰਾ ਪੰਥ ਗੁਰੂ ਨਾਨਕ ਸਾਹਿਬ ਜੀ ਨੇ ਸਿਰਜਿਆ ਹੈ, ਉਸ ਦੇ ਨਿਰਮਲ ਉਪਦੇਸ਼ ਨੂੰ ਦੁਨੀਆਂ ਵਿੱਚ ਫੈਲਾਉਣ ਦੇ ਲਈ ਜੋ ਉੱਦਮ ਉਪਰਾਲੇ ਤੁਸੀਂ ਕੀਤੇ, ਸ਼ਹਾਦਤ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਬਣਿਆ। ਮੈਂ ਕਹਿੰਦਾ ਸਤਿਗੁਰੂ ਜੀ ਕੈਸੀ ਕਿਰਪਾ ਕੀਤੀ ਸਾਡੇ ਤੇ। ਦੇਖੋ, ਜੇਕਰ ਉਹਨਾਂ ਨੂੰ ਇਹ ਸ਼ਬਦ ਕਹਿ ਜਾ ਰਹੇ ਨੇ ਕਿ ਤੁਸੀਂ ਸਾਡੀ ਮਰਜ਼ੀ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੁਝ ਸ਼ਬਦ ਪਾ ਦਿਓ ਤੇ ਤੁਹਾਨੂੰ ਛੱਡਿਆ ਜਾ ਸਕਦਾ ਹੈ। ਸਿਰਫ ਇਹ ਇੱਕ ਪੱਖ ਸੀ। ਮੈਂ ਸਵੇਰੇ ਕਰਜ਼ ਕੀਤੀ ਸੀ, ਯਾਸਾ ਦਾ ਕਾਨੂੰਨ ਚੰਗੇਜ਼ ਖਾਨ ਦੀ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਸੀ ਤੇ ਯਾਸਾ ਦੇ ਕਾਨੂੰਨ ਦੇ ਅਨੁਸਾਰ ਕਿਸੇ ਮਹਾਂਪੁਰਸ਼, ਕਿਸੇ ਫਕੀਰ ਨੂੰ, ਕਿਸੇ ਪੀਰ ਨੂੰ ਰੱਤੀ ਰੰਗ ਵਿੱਚ ਰੱਤੇ ਹੋਏ ਨੂੰ ਖਤਮ ਕਰਨਾ ਹੋਵੇ ਤੇ ਇਸ ਢੰਗ ਨਾਲ ਤਸੀਹ ਦਿਓ ਕਿ ਉਹਦੇ ਤਨ ਦੇ ਵਿੱਚੋਂ, ਜਿਸਮ ਵਿੱਚੋਂ ਖੂਨ ਦਾ ਤੁਪਕਾ ਧਰਤੀ ਤੇ ਨਾ ਡਿੱਗੇ, ਕਿਉਂਕਿ ਉਹਦੇ ਇੱਕ ਇੱਕ ਤੁਪਕੇ ਵਿੱਚੋਂ ਲੱਖਾਂ ਹੋਰ ਸ਼ਹੀਦ ਪੈਦਾ ਹੋ ਸਕਦੇ। ਇਹੀ ਕਾਰਨ ਕਿ ਯਾਸਾਂ ਦੇ ਕਾਨੂੰਨ ਦੇ ਅਨੁਸਾਰ ਧੰਨ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਪਰ ਜਿਹੜੀ ਮੈਂ ਇੱਕ ਬੇਨਤੀ ਕਰਕੇ ਆਪਣੀ ਲੜੀਵਾਰ ਵਿਸ਼ੇ ਵੱਲ ਤੁਰਨਾ, ਹਜ਼ੂਰ ਨੂੰ ਕਿਹਾ ਗਿਆ ਕਿ ਤੁਸੀਂ ਸਾਡੀ ਮਰਜ਼ੀ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਕੋਈ ਸ਼ਬਦ, ਕੋਈ ਤੁਕ ਸਾਡੇ ਕਹਿਣ ਤੇ ਪਾ ਦਿਓ ਗੁਰੂ ਕੇ ਸਿੱਖੋ। ਉਸ ਵੇਲੇ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਕਿਸੇ ਕੌਮ ਨੂੰ ਸਦੀਵ ਕਾਲ ਲਈ ਜਿਉਂਦਿਆਂ ਰੱਖਣ ਲਈ ਉਹਦੇ ਕੋਲ ਤਿੰਨ ਗੱਲਾਂ ਹੋਣੀਆਂ ਅਤਿ ਜ਼ਰੂਰੀ ਨੇ। ਪਹਿਲੀ ਗੱਲ, ਉਹਦੇ ਕੋਲ ਆਪਣਾ ਕੇਂਦਰ ਹੋਵੇ। ਦੂਸਰੀ ਗੱਲ, ਉਹਦੇ ਕੋਲ ਆਪਣੀ ਭਾਸ਼ਾ, ਆਪਣੀ ਬੋਲੀ ਹੋਵੇ। ਤੇ ਤੀਜੀ ਗੱਲ ਕਿ ਉਸ ਕੌਮ ਕੋਲ ਆਪਣੇ ਸਿਧਾਂਤ ਦੀ ਵਿਆਖਿਆ ਕਰਨ ਵਾਲਾ ਗ੍ਰੰਥ ਹੋਵੇ। ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਨੇ ਤਿੰਨੀ ਕਾਇਮ ਕਰ ਦਿੱਤੇ। ਸਿੱਖਾਂ ਦੇ ਕੋਲ ਕੇਂਦਰ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਕੀਰਤਨ ਦੀਆਂ ਧੁਨਾਂ ਪਈਆਂ ਉੱਠਦੀਆਂ ਨੇ। ਸਿੱਖਾਂ ਦੇ ਕੋਲ ਆਪਣੀ ਬੋਲੀ, ਆਪਣੀ ਲਿਪੀ ਹੈ ਗੁਰਮੁਖੀ। ਜਦੋਂ ਅਸੀਂ ਤੱਕਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਨੇ ਕੇਵਲ ਕੇਂਦਰ ਤਾਂ ਲਿਪੀ ਹੀ ਨਹੀਂ, ਉਹਨਾਂ ਨੇ ਸਦੀਵ ਕਾਲ ਲਈ ਰਹਿਣ ਵਾਲਾ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਕਰ ਦਿੱਤੀ, ਸੰਪਾਦਨਾ ਕੀਤੀ। ਉਸ ਵੇਲੇ ਕੇਵਲ ਜਹਾਂਗੀਰ ਨੂੰ ਨਹੀਂ, ਉਸ ਵੇਲੇ ਮੁਤਸਵੀ ਤੇ ਫਿਰਕਾਪਸਤ ਬ੍ਰਾਹਮਣ ਨੂੰ ਵੀ ਇਹ ਨਾ ਪਾਇਆ ਕਿ ਇਹਨਾਂ ਦਾ ਕੋਈ ਕੇਂਦਰ ਕਾਇਮ ਹੋ ਸਕੇ, ਇਹਨਾਂ ਦਾ ਕੋਈ ਗ੍ਰੰਥ ਕਾਇਮ ਹੋ ਸਕੇ, ਇਹਨਾਂ ਦੀ ਕੋਈ ਸ਼ਬਦਾਵਲੀ ਕਾਇਮ ਹੋ ਸਕੇ। ਗੁਰੂ ਅਰਜਨ ਦੇਵ ਜੀ ਨੂੰ ਇੱਕੋ ਗੱਲ ਕਹੇਗੀ ਕਿ ਤੁਸੀਂ ਇਸਲਾਮ ਨੂੰ ਕਬੂਲ ਕਰੋ। ਦੂਸਰਾ ਸ਼ਬਦ ਕਿਹਾ ਗਿਆ ਕਿ ਸਾਡੀ ਮਰਜ਼ੀ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੁਝ ਨਾ ਕੋਈ ਸ਼ਬਦ ਪਾ ਦਿਓ। ਮੇਰੇ ਹਜ਼ੂਰ ਨੇ ਉੱਥੇ ਬੜਾ ਸੋਹਣਾ ਉੱਤਰ ਦਿੱਤਾ, ਉਹ ਮੈਂ ਕਹਿ ਕੇ ਅੱਗੇ ਵਿਸ਼ੇ ਵੱਲ ਤੁਰਨਾ। ਕਹਿਣ ਲੱਗੇ, ਇਹ ਮੈਂ ਆਪਣੀ ਸੰਤਾਨ ਲਈ, ਅਸੀਂ ਆਪਣੀ ਉਮਤ ਲਈ ਇੱਕ ਥਾਲ ਪਰੋਸ ਕੇ ਚੱਲੇ ਹਾਂ। ਇਸ ਥਾਲ ਵਿੱਚ ਜੋ ਕੁਝ ਵੀ ਹੈ, ਇਹ ਭੋਜਨ ਅੱਤ ਦਾ ਸ਼ੁੱਧ ਹੈ, ਪਵਿੱਤਰ ਹੈ। ਕੋਈ ਵੀ ਇਸ ਭੋਜਨ ਨੂੰ ਖਾਏਗਾ, ਉਹਦਾ ਭਲਾ ਹੋਵੇਗਾ, ਉਹਨੂੰ ਤਨ ਕਰਕੇ, ਮਨ ਕਰਕੇ, ਆਤਮਾ ਕਰਕੇ ਆਰੋਗਤਾ ਮਿਲੇਗੀ। ਤੁਸੀਂ ਕਹਿੰਦੇ ਹੋ ਸਾਡੀ ਮਰਜ਼ੀ ਨਾਲ ਵਿੱਚ ਕੁਝ ਸ਼ਬਦ ਪਾ ਦਿਓ, ਕਦੇ ਤੱਕੋ ਕੌਣ ਮਾਂ ਕੌਣ ਬਾਪ ਹੈ ਕਿ ਜਿਹੜੀ ਆਪਣੇ ਔਲਾਦ ਦੇ ਖਾਣੇ ਪਰੋਸੇ ਹੋਏ ਵਿੱਚ ਕਿਸੇ ਦੇ ਕਹਿਣ ਤੇ ਜ਼ਹਿਰ ਮਿਲਾ ਦੇਵੇ। ਬਸ ਇੱਕ ਗੱਲ ਚੇਤੇ ਰੱਖਿਓ, ਉਹ ਇੱਕ ਬਾਦਸ਼ਾਹ ਦੀ ਸਿਫਤ ਕਰਨੀ ਜ਼ਹਿਰ ਦੀ ਤਰ੍ਹਾਂ ਸੀ। ਕਹਿਣ ਲੱਗੇ, ਇਹ ਭੋਜਨ ਪਰੋਸਿਆ ਹੋਇਆ ਤੇ ਇਸ ਥਾਲ ਦੇ ਅੰਦਰ ਤੁਹਾਡੇ ਕਹਿਣ ਮੁਤਾਬਕ ਕੋਈ ਸ਼ਬਦ ਨਹੀਂ ਪਏਗਾ। ਉਹਨਾਂ ਨੇ ਭਾਣੇ ਦੀ, ਉਹਨਾਂ ਨੇ ਰਜ਼ਾ ਦੀ, ਤੇ ਮੈਂ ਕਹਿੰਦਾ ਉਹਨਾਂ ਨੇ ਇਸ ਤੁਕ ਦੀ ਵਿਆਖਿਆ ਕਰ ਦਿੱਤੀ ਕਿ ਬ੍ਰਹਮ ਗਿਆਨੀ ਕਹਿ ਧੀਰਜ ਏਕ। ਕਹਿਣ ਲੱਗੇ, ਬ੍ਰਹਮ ਗਿਆਨੀ ਦੇ ਅੰਦਰ ਪੂਰਨ ਟਿਕਾ ਹੈ, ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਪ, ਕੋਈ ਧਰਤੀ ਨੂੰ ਕਈ ਦੇ ਨਾਲ ਫਸ ਜਾਏ ਤੇ ਧਰਤੀ ਉਹਨੂੰ ਕਦੀ ਸ਼ਰਾਪ ਨਹੀਂ ਦਿੰਦੀ ਤੇ ਕੋਈ ਧਰਤੀ ਦੇ ਉੱਤੇ ਚੰਦਨ ਦਾ ਲੇਪਣ ਕਰਦਾ ਤੇ ਗੁਰੂ ਕੇ ਸਿੱਖੋ ਧਰਤੀ ਉਹਦੀ ਸਿਵ ਤੋਂ ਸਲਾਹ ਨਹੀਂ ਕਰਦੀ। ਗੁਰੂ ਅਰਜੁਨ ਸਾਹਿਬ ਉਸ ਧੀਰਜ ਵਾਲੇ ਉਸ ਸਿਖਾ ਵਾਲੇ ਇਹ ਯਤਨ ਕਰਾਂਗੇ ਕਿ ਆਪਾਂ ਐਤਵਾਰ ਵਾਲੇ ਦਿਨ ਜੇ ਸਮਾਂ ਹੋਰ ਖੁੱਲਾ ਮਿਲਿਆ ਤੇ ਗੁਰੂ ਅਰਜੁਨ ਸਾਹਿਬ ਜੀ ਦੀ ਬਾਣੀ ਵਿੱਚੋਂ ਭਾਣਾ ਰਜ਼ਾ ਹੁਕਮ ਇਸ ਵਿਸ਼ੇ ਸੰਬੰਧੀ ਵਿਚਾਰ ਕੀਤੀ ਜਾਏਗੀ। ਆਓ ਗੁਰੂ ਕੇ ਸਿੱਖੋ ਅਰਦਾਸ ਦੇ ਉਹਨਾਂ ਸ਼ਬਦਾਂ ਵੱਲ ਆਈਏ। ਕੱਲ ਅਸੀਂ ਇਹਨਾਂ ਤੁਕਾਂ ਨੂੰ ਸੰਪੂਰਨ ਕੀਤਾ ਸੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਤੇ ਨਾਲ ਸ਼ਬਦ ਸਨ ਸਰਬੱਤ ਦੇ ਕਾਰਜ ਰਾਸ ਕਰਨੇ ਤੇ ਬੇਨਤੀ ਕੀਤੀ ਸੀ ਕਿ ਅਨੇਕਾਂ ਜਗਿਆਸੂ ਆਉਂਦੇ ਨੇ, ਹਰ ਇੱਕ ਦਾ ਕਾਰਜ ਇੱਕੋ ਜਿਹਾ ਨਹੀਂ, ਹਰ ਇੱਕ ਦਾ ਕਾਰਜ ਉਹਦੇ ਅੰਦਰ ਦੀ ਅਵਸਥਾ ਤੇ ਨਿਰਭਰ ਕਰਦਾ ਹੈ। ਕਿਸੇ ਦਾ ਕਾਰਜ ਹੈ ਮੈਨੂੰ ਪਦਾਰਥ ਮਿਲ ਜਾਣ, ਕਿਸੇ ਦਾ ਕਾਰਜ ਹੈ ਕਿ ਮੈਨੂੰ ਸਰੀਰਕ ਅਰੋਗਤਾ ਮਿਲ ਜਾਏ, ਕਿਸੇ ਦਾ ਕਾਰਜ ਹੈ ਮੈਨੂੰ ਸੰਸਾਰਕ ਪਦਵੀ ਮਿਲ ਜਾਏ, ਕਿਸੇ ਦਾ ਕਾਰਜ ਹੈ ਕਿ ਮੇਰੇ ਅੰਦਰ ਵਕਾਰਾਂ ਤੋਂ ਮੇਰੀ ਬੰਧ ਖਲਾਸੀ ਹੋ ਜਾਏ, ਕਿਸੇ ਦਾ ਕਾਰਜ ਹੈ ਮੈਂ ਇਸ ਭਵਜਲ ਨੂੰ ਤਰ ਜਾਵਾਂ, ਕਿਸੇ ਦਾ ਕਾਰਜ ਹੈ ਮੈਨੂੰ ਨਾਮ ਦੀ ਦਾਤ ਮਿਲ ਜਾਏ, ਕਿਸੇ ਦਾ ਕਾਰਜ ਹੈ ਮੈਨੂੰ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ, ਕਿਸੇ ਦਾ ਕਾਰਜ ਹੈ ਕਿ ਮੈਨੂੰ ਦਰਸ਼ਨ ਹੋ ਜਾਣ ਤੇ ਕਿਸੇ ਦਾ ਕਾਰਜ ਹੈ ਜੇ ਦਰਸ਼ਨ ਹੋ ਜਾਣ ਤੇ ਮੈਂ ਤੇਰਾ ਸ਼ੁਕਰ ਕਰਨ ਦੀ ਜਾ ਸਿੱਖ ਲਾਂ। ਇਹ ਹੈ ਕੱਲ ਦਾ ਵਿਸ਼ਾ ਸੀ। ਆਓ ਅੱਜ ਅਗਲੀਆਂ ਤੁਕਾਂ ਆਉਂਦੀਆਂ ਨੇ ਕਿ ਛੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਇਹਦੇ ਅਖਰੀ ਅਰਥ ਨੇ ਹੇ ਅਕਾਲ ਪੁਰਖ ਜੀਓ ਕਿ ਉਹ ਰੱਬੀ ਰੰਗ ਰਤਲੇ ਪਿਆਰੇ ਮੇਲੀ ਜਿਨ੍ਹਾਂ ਮਿਲਣ ਦੇ ਨਾਲ, ਜਿਨ੍ਹਾਂ ਦੇ ਕੋਲ ਬੈਠਣ ਨਾਲ, ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ, ਜਿਨ੍ਹਾਂ ਨਾਲ ਗੱਲਬਾਤ ਕਰਨ ਦੇ ਨਾਲ, ਜਿਨ੍ਹਾਂ ਨਾਲ ਚਾਰ ਦਿਨ ਬਤੀਤ ਕਰਨ ਤੋਂ ਬਾਅਦ ਅੰਦਰ ਕੇਵਲ ਤੇਰੀ ਯਾਦ ਵਸਦੇ, ਉਹ ਪਿਆਰੇ ਮੇਲੀ ਜਿਹੜੇ ਤੈਨੂੰ ਪਿਆਰੇ ਨੇ, ਇੱਕ ਕਿਰਪਾ ਕਰੀ ਆਪਣੇ ਦਰ ਤੋਂ ਧੱਕਿਆ ਟੁੱਟਿਆ ਹੋਇਆਂ ਦੀ ਸੰਗਤ ਤੋਂ ਬਚਾ। ਆਓ ਇਸ ਪਵਿੱਤਰ ਤੁਕ ਨੂੰ ਜੋ ਸਮਾਂ ਗੁਰਮੁਖਾਂ ਉਲੀਕਿਆ ਹੈ 8:30 ਤੱਕ ਗੁਰੂ ਕਿਰਪਾ ਨਾਲ ਆਪਾਂ ਵਿਚਾਰਾਂਗੇ। ਬਖਸ਼ੋ ਅਸੀਸ ਕੋਈ ਵੀ ਰਸਨਾ ਮੇਰੇ ਦਾਤਾਰ ਜੀ ਦੀ ਬਖਸ਼ੀ ਹੋਈ ਫਤਿਹ ਦੀ ਦਾਤ ਤੋਂ ਵਾਂਝੀ ਨਾ ਰਹੇ। ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਵਿੱਚ ਜਦੋਂ ਇਸ ਤੁਕ ਨੂੰ, ਇਸ ਪੰਕਤੀ ਨੂੰ ਅਸੀਂ ਪੜ੍ਹਨੇ ਹਾਂ ਤੇ ਸੱਚ ਜਾਣੋ ਇਹ ਸਿੱਖ ਦੀ ਅਖੀਰਲੀ ਮੰਗ ਤੋਂ ਪਹਿਲੀ ਮੰਗ ਹੈ, ਕਿਉਂਕਿ ਸਿੱਖ ਦੀ ਅਖੀਰ ਵਾਲੀ ਮੰਗ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਸ ਤੋਂ ਪਹਿਲਾਂ ਇਹਦੀ ਅਖੀਰਲੀ ਮੰਗ ਰਹਿ ਗਈ ਹੈ ਕਿ ਛੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਮੈਨੂੰ ਉਹੋ ਜਿਹੇ ਪਿਆਰੇ ਗੁਰਮੁਖ ਮਿਲਾ ਜਿਨ੍ਹਾਂ ਨੂੰ ਮਿਲਿਆ ਤੇਰੀ ਯਾਦ, ਤੇਰੀ ਬੰਦਗੀ, ਤੇਰਾ ਨਾਮ ਮੇਰੇ ਅੰਦਰ ਚੱਲ ਪਵੇ। ਗੁਰੂ ਕੇ ਸਿੱਖੋ ਇਸ ਸੰਸਾਰ ਅੰਦਰ ਹਰ ਮਨੁੱਖ ਦੇ ਅੰਦਰ ਦੀ ਮਨੋਬਿਰਤੀ ਵੱਖਰੋ ਵੱਖਰੀ ਹੈ। ਕੋਈ ਬੰਦਾ ਇਸ ਭਾਲ ਵਿੱਚ ਤੁਰਦਾ ਹੈ ਕਿ ਕਿਤੇ ਜੂਆ ਖੇਡਣ ਵਾਲਾ ਜੁਆਰੀਆਂ ਨੂੰ ਲੱਭਣ ਤੁਰ ਪੈਂਦਾ ਹੈ ਤੇ ਸਾਰੇ ਦਿਨ ਵਿੱਚ ਉਹਨੂੰ ਇੰਨਾ ਪਤਾ ਵੀ ਕਿਹੜੇ ਕਿਹੜੇ ਟਿਕਾਣੇ ਤੇ ਜੂਆ ਖੇਡਿਆ ਜਾਂਦਾ ਹੈ, ਉਹ ਜੁਆਰੀਆਂ ਨੂੰ ਭਾਲ ਕੇ ਲੱਭਦਾ ਹੈ। ਕੋਈ ਬੰਦਾ ਕਾਮ ਦਾ ਪੀੜਿਆ ਹੋਇਆ ਕਾਮ ਦੀ ਪੂਰਤੀ ਲਈ ਉਹ ਕਾਮ ਵਾਲੀਆਂ ਬਿਰਤੀਆਂ ਵਿੱਚ ਪ੍ਰਵਿਰਤ ਹੋਇਆ ਉਸ ਕਾਮਕ ਬਿਰਤੀ ਨੂੰ ਮੁੱਖ ਰੱਖ ਕੇ ਕਾਮੀ ਲੋਕਾਂ ਤੱਕ ਪਹੁੰਚ ਜਾਂਦਾ ਹੈ। ਕੋਈ ਬੰਦਾ ਚੋਰੀ ਕਰਨ ਵਾਲਾ, ਚੇਤੇ ਰੱਖੋ ਦਿਨ ਰਾਤ ਇਹ ਚਿਤਵਦਾ ਮੈਨੂੰ ਆਪਣਾ ਸਾਥੂ ਕਿ ਮਿਲੇ, ਉਹ ਜਿੱਥੇ ਵੀ ਜਾਏ ਉਹਨੂੰ ਚੋਰ ਆਪਣੇ ਆਪ ਹੀ ਕਿਤੋਂ ਨਾ ਕਿਤੋਂ ਲੱਭ ਜਾਂਦੇ। ਜਿਹੜੀ ਮੈਂ ਬੇਨਤੀ ਕਰਨ ਲੱਗਾ, ਜੁਆਰੀ ਨੂੰ ਹਰ ਥਾਂ ਤੇ ਜੂਆ ਖੇਡਣ ਵਾਲਾ ਕੋਈ ਟੱਕਰ ਜਾਏਗਾ, ਚੋਰ ਨੂੰ ਹਰ ਥਾਂ ਤੇ ਚੋਰੀ ਕਰਨ ਵਾਲਾ ਕੋਈ ਮਿਲ ਜਾਏਗਾ, ਕਾਮੀ ਨੂੰ ਵਿਸ਼ੇ ਭੋਗਣ ਵਾਸਤੇ ਕੋਈ ਮਾਰਗ ਮਿਲ ਜਾਏਗਾ, ਚੇਤੇ ਰੱਖੋ ਨਸ਼ਾ ਪੀਣ ਵਾਲਾ ਕਿਤੇ ਵੀ ਚਲਾ ਜਾਏ ਇੱਕ ਅਮਲੀ ਦੂਜੇ ਅਮਲੀ ਦੀ ਚਾਲ ਨੂੰ ਬੜੀ ਛੇਤੀ ਪਛਾਣ ਲੈਂਦਾ। ਇਹਨੂੰ ਪਤਾ ਵੀ ਇਹਦੇ ਪੱਲੇ ਕੁਝ ਨਾ ਕੁਝ ਅਮਲ ਜ਼ਰੂਰ ਹੋਵੇਗਾ। ਅਮਲੀ ਅਮਲੀ ਨੂੰ ਪਛਾਣਦਾ ਹੈ, ਸੋਭੀ ਸੋਭੀ ਨੂੰ ਪਹਿਚਾਣਦਾ ਹੈ, ਸ਼ਰਾਬ ਪੀਣ ਵਾਲਾ ਸ਼ਰਾਬੀ ਸ਼ਰਾਬੀ ਨੂੰ ਢੂੰਡ ਕੇ ਲੱਭਦਾ ਹੈ। ਤੇ ਸੱਚ ਜਾਣੋ, ਜਿਹੜਾ ਗੁਰੂ ਨਾਨਕ ਦਾ ਗੁਰਮਤੀਆ ਸਿੱਖ ਹੈ ਉਹਦੇ ਅੰਦਰ ਦੀ ਭਾਵਨਾ, ਮੈਂ ਕਿਤੇ ਵੀ ਚਲਾ ਜਾਵਾਂ, ਚਾਹੇ ਦੇਸ਼ ਪਰਦੇਸ਼ ਵੀ ਜਾਵਾਂ, ਕਿਸੇ ਵੀ ਥਾਂ ਤੇ ਪਹੁੰਚਾਂ, ਮੈਨੂੰ ਇਹੋ ਜਿਹਾ ਸੱਜਣ ਮਿਲਾ ਦੇ ਜਿਹਨੂੰ ਮਿਲ ਕੇ ਤੇਰੀ ਯਾਦ ਹਿਰਦੇ ਵਿੱਚ ਆ ਜਾਏ। ਤੇ ਉਹਨੂੰ ਮਿਲਦੇ ਵੀ ਨਹੀਂ। ਦੇਖੋ, ਜਿਉਂ ਜੇ ਬੰਦੇ ਨੂੰ ਮਿਲਾਂਗੇ ਸਾਡੀ ਜ਼ਿੰਦਗੀ ਉਹੋ ਜਿਹੀ ਬਣ ਜਾਏਗੀ। ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਤੇ ਗੁਰੂ ਇਤਿਹਾਸ ਵਿੱਚੋਂ ਆਪ ਨਾਲ ਸਾਂਝ ਪਾਣੀ ਹੈ ਕਿ ਜਿਹੋ ਜਿਹੇ ਲੋਕ ਮਿਲਣਗੇ ਉਹੋ ਜਿਹਾ ਜੀਵਨ ਇੱਕ ਦਿਨ ਟਲ ਜਾਏਗਾ। ਭਾਈ ਗੁਰਦਾਸ ਹੁਣਾਂ ਦੇ ਕਵਿਤ ਤੋਂ ਅਸੀਂ ਸ਼ੁਰੂ ਕਰਨਾ। ਉਹ ਕਹਿੰਦੇ ਨੇ, ਤੱਕੋ ਇੱਕ ਲੋਕ ਉਹ ਨੇ ਕਿ ਜਿਹੜੇ ਸਾਰੇ ਦਿਨ ਵਿੱਚ ਸਾਨੂੰ ਮਿਲਣਗੇ, ਉਹਨਾਂ ਨੂੰ ਮਿਲ ਕੇ ਅੰਦਰ ਨੂੰ ਸਕੂਨ, ਅੰਦਰ ਨੂੰ ਠੰਡ, ਅੰਦਰ ਨੂੰ ਸ਼ਾਂਤੀ ਤ੍ਰਿਪਤੀ ਹੋਵੇਗੀ, ਬਦੋ ਬਦੀ ਚਿੱਤ ਕਰੇਗਾ ਰੱਬ ਦੇ ਮਾਰਗ ਤੇ ਚੱਲੀਏ। ਤੇ ਇੱਕ ਲੋਕ ਉਹ ਮਿਲਣਗੇ ਕਿ ਜਿਨ੍ਹਾਂ ਨੂੰ ਮਿਲ ਕੇ ਅੰਦਰ ਖਿੰਡੇਗਾ। ਜੇ ਖਿੰਡਿਆਂ ਨੂੰ ਰੋਜ਼ ਮਿਲਦਾ ਰਿਹੋ, ਵਕਾਰੀਆਂ ਨੂੰ ਰੋਜ਼ ਮਿਲਿਓ, ਤੇ ਜਮਾਂ ਦੇ ਘਰ ਨੂੰ ਜਾ ਪਹੁੰਚੇਗਾ। ਜੇ ਕਿਤੇ ਬੰਦਗੀ ਵਾਲਿਆਂ ਦੀ ਸੰਗਤ ਕਰਦਾ ਰਿਹੋ, ਤੇ ਸੱਚ ਜਾਣੀ ਪ੍ਰਭੂ ਦੇ ਘਰ ਅੱਗੇ ਜਾ ਪਹੁੰਚੇਗਾ। ਬਸ ਫਰਕ ਹੈ, ਜਿਉਂ ਜੇ ਤੈਨੂੰ ਮਿਲ ਗਏ ਤੇਰੀ ਜ਼ਿੰਦਗੀ ਉਹੋ ਜਿਹੀ ਬਣ ਜਾਣੀ। ਭਾਈ ਗੁਰਦਾਸ ਉਹਨਾਂ ਨੇ ਬਹੁਤ ਸੋਹਣਾ ਇੱਕ ਬਿੱਤ ਕਿਹਾ, ਕਹਿਣ ਲੱਗੇ, ਕਾਹੂ ਦਸ਼ਾ ਕੀ ਪਵਨ ਗਵਨ ਕੇ ਬਰਖਾ ਹੈ। ਇੱਕ ਪਾਸੇ ਦੀ ਪਵਨ ਆਵੇ ਤੇ ਉਹਦੇ ਮਿਲਣ ਦੇ ਨਾਲ ਪਾਣੀ ਸਮੁੰਦਰ ਤੋਂ ਉੱਡ ਕੇ ਬੱਦਲ ਬਣ ਕੇ ਅਸਮਾਨ ਵੀ ਜਾ ਕੇ ਧਰਤੀ ਤੇ ਵਰਖਾ ਕਰਦੇ ਨੇ। ਕਾਹੂ ਦਿਸ਼ਾ ਕੀ ਪਵਨ ਗਵਨ ਕੇ ਬਰਖਾ ਹੈ, ਕਾਹੂ ਦਿਸ਼ਾ ਕੀ ਪਵਨ ਬਾਦਲ ਬਿਲਾਤ ਹੈ। ਇੱਕ ਦੂਜੇ ਪਾਸੇ ਦੀ ਹਵਾ ਆਵੇ ਉਹਦੇ ਮਿਲਣ ਦੀ ਦੇਰ ਏ, ਉਹ ਬਣੇ ਕੋਈ ਬੱਦਲਾਂ ਨੂੰ ਉਡਾ ਕੇ ਲੈ ਜਾਏਗੀ। ਆਪਾਂ ਇਸ ਵਿਸ਼ੇ ਤੇ ਆਉਣਾ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਕਾਹੂ ਦਿਸ਼ਾ ਕੀ ਪਵਨ ਗਮਨ ਕੇ ਵਰਖਾ ਹੈ, ਕਾਹੂ ਦਿਸ਼ਾ ਕੀ ਪਵਨ ਬਾਦਲ ਬਿਲਾਤ ਹੈ, ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ। ਇੱਕ ਉਹ ਪਾਣੀ ਹੈ ਜਿਹਦੇ ਪੀਣ ਦੇ ਨਾਲ ਤਨ ਨੂੰ ਅਰੋਗਤਾ ਮਿਲਦੀ ਹੈ, ਕਾਹੂ ਜਲ ਪਿਆਨ ਬਾਪੇ ਬਿਰਥਾ ਬਿਲਾਤ ਹੈ। ਤੇ ਇੱਕ ਉਹ ਜਲ ਪਾਣੀ ਹੈ, ਉਹ ਜਲ ਹੈ ਪਾਣੀ ਹੈ ਜਿਹਦੇ ਪੀਣ ਦੇ ਨਾਲ ਬੰਦਾ ਕੁਰਲਾ ਉੱਠਦਾ ਹੈ। ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ। ਇੱਕ ਘਰ ਵਿੱਚ ਬਲਦੀ ਕੋਈ ਅੱਗ ਹੋਵੇ ਜਿਹਦੇ ਵਿੱਚ ਰਸੋਈ ਵਿੱਚ ਆਪਾਂ ਭੋਜਨ ਤਿਆਰ ਕਰਨੇ ਆ, ਪੇਟ ਦੀ ਭੁੱਖ ਦੂਰ ਹੁੰਦੀ ਏ। ਕਾਹੂ ਗ੍ਰਹਿ ਕੀ ਅਗਨ ਭਵਨ ਚ ਰਾਤ ਹੈ, ਤੇ ਇੱਕ ਘਰ ਵਿੱਚੋਂ ਲੱਗੀ ਕੋਈ ਉਹ ਅੱਗ ਹੈ ਜਿਹੜੀ ਘਰ ਨੂੰ ਸਾੜ ਕੇ ਰਾਹ ਕਰ ਦਿੰਦੀ। ਤਵਜੋ ਦਿਓ, ਸਹਿ ਭਾਈ ਗੁਰਦਾਸ ਦੇ ਸ਼ਬਦ ਨੇ, ਇੱਕ ਹਵਾ ਆਵੇ ਤੇ ਬੱਦਲ ਤੇ ਪਾਣੀ ਲੈ ਕੇ ਆਵੇਗੀ, ਇੱਕ ਹਵਾ ਰੁੱਖ ਬਦਲ ਜਾਏ ਤੇ ਬਣੇ ਕੋਈ ਬੱਦਲਾਂ ਨੂੰ ਅਸਮਾਨ ਤੋਂ ਉਡਾ ਕੇ ਲੈ ਜਾਏਗੀ, ਇੱਕ ਪਾਣੀ ਪੀਣ ਦੇ ਨਾਲ ਅੰਦਰ ਨੂੰ ਅਰੋਗਤਾ ਮਿਲੇਗੀ, ਇੱਕ ਪਾਣੀ ਪੀਣ ਦੇ ਨਾਲ ਅੰਦਰ ਤੜਪ ਉੱਠੇਗਾ, ਇੱਕ ਅੱਗ ਸਾਡੇ ਪੇਟ ਦੀ ਭੁੱਖ ਨੂੰ ਦੂਰ ਕਰਨ ਵਿੱਚ ਸਹਾਇਕ ਹੋਵੇਗੀ, ਤੇ ਇੱਕ ਅੱਗ ਘਰ ਨੂੰ ਸਾੜ ਕੇ ਤਬਾਹ ਕਰ ਦੇਗੀ। ਇੱਕ ਉਹਨਾਂ ਲੋਕਾਂ ਦੀ ਸੰਗਤ ਹੈ ਜਿਹਨੂੰ ਮਿਲਾਂਗੇ ਤੇ ਜਮਾਂ ਦੇ ਘਰ ਤੱਕ ਲੈ ਜਾਏਗੀ, ਤੇ ਇੱਕ ਉਹਨਾਂ ਗੁਰਮੁਖ ਪਿਆਰਿਆਂ ਨੂੰ ਮਿਲਾਂਗੇ ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਮੁਕਤੀ ਦੇ ਪਦ ਤੱਕ ਪਹੁੰਚ ਜਾਣਗੇ। ਭਾਈ ਸਾਹਿਬ ਨੇ ਸ਼ਬਦ ਕਹਿ ਅਖੀਰ ਤੇ ਕਹਿਣ ਲੱਗੇ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ ਸੇਈ ਪਿਆਰੇ ਮੇਲ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ। ਕਹਿਣ ਲੱਗੇ, ਕਾਹੂ ਕੀ ਸੰਗਤ ਜਮਪੁਰ ਲੈ ਜਾਤ ਹੈ, ਕਾਹੂ ਕੀ ਸੰਗਤ ਮਿਲ ਜਮਪੁਰ ਲੈ ਜਾਤ ਹੈ। ਇੱਕ ਜਮਾਂ ਦੇ ਘਰ ਨੂੰ ਲੈ ਜਾਂਦਾ ਤੇ ਦੂਜਾ ਸੰਗਤ ਕਰੀਏ ਗੁਰਮੁਖ ਪਿਆਰੇ ਮਿਲਣ ਤੇ ਗੁਰੂ ਕੇ ਸਿੱਖੋ ਉਹ ਪਰਮਾਤਮਾ ਦੇ ਘਰ ਤੱਕ ਲੈ ਜਾਂਦੇ ਨੇ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਕੀ ਕਾਰਨ, ਇਹਦੇ ਵਿੱਚ ਨਫ਼ਰਤ ਹੈ ਕਿ ਕੇਵਲ ਉਹ ਹੀ ਮਿਲਣ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਨੇ। ਮੈਂ ਕੁਝ ਕੁ ਉਦਾਹਰਣਾਂ ਆਪ ਜੀ ਦੇ ਸਮਕਸ਼ ਬੇਨਤੀ ਕਰਨੀ ਚਾਹੁੰਦਾ। ਇਹ ਜ਼ਰੂਰੀ ਨਹੀਂ ਹਰ ਬੰਦਾ ਜਿਹਦਾ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੈ ਉਸ ਬੰਦੇ ਕੋਲ ਬੈਠਿਆਂ ਸਾਡੇ ਅੰਦਰ ਨੂੰ ਟਿਕਾ ਮਿਲ ਸਕੇ। ਗੁਰੂ ਕੇ ਸਿੱਖੋ, ਸੂਰਜ ਦੀਆਂ ਕਿਰਨਾਂ ਸਾਰੀ ਧਰਤੀ ਤੇ ਪੈਂਦੀਆਂ ਨੇ। ਮੈਂ ਕਈ ਵਾਰੀ ਇਹ ਉਦਾਹਰਣ ਦੇ ਚੁੱਕਾ ਵਾਂ ਕਿ ਸੂਰਜ ਜਦੋਂ ਨਿਕਲਦਾ ਹੈ ਤੇ ਉਹਦੀਆਂ ਕਿਰਨਾਂ ਬਨਸਪਤੀ ਰੁੱਖਾਂ ਦੇ ਪੱਤਿਆਂ ਤੇ ਵੀ ਪੈਣਗੀਆਂ, ਉਹਦੀਆਂ ਕਿਰਨਾਂ ਜ਼ਮੀਨ ਤੇ ਪਈ ਕੋਈ ਮਿੱਟੀ ਤੇ ਵੀ ਪੈਣ ਗਿਆ ਉਹਦੀਆਂ ਕਿਰਨਾਂ ਪੱਥਰਾਂ ਦੇ ਉੱਪਰ ਵੀ ਪੈਣ ਗਿਆ ਉਹਦੀਆਂ ਕਿਰਨਾਂ ਜਿਹੜਾ ਨਿਰਮਲ ਦਰਪਣ ਹੈ ਸ਼ੀਸ਼ੇ ਤੇ ਵੀ ਪੈਣ ਗਿਆ ਉਹਦੀਆਂ ਕਿਰਨਾਂ ਇੱਕ ਟਿਕੇ ਹੋਏ ਪਾਣੀ ਤੇ ਵੀ ਪੈਣ ਗਿਆ ਮੇਰੀ ਬੇਨਤੀ ਸਮਝਿਓ ਜਦੋਂ ਸੂਰਜ ਦੀ ਕਿਰਨ ਮਿੱਟੀ ਤੇ ਪਏ ਤੇ ਮਿੱਟੀ ਵਿੱਚੋਂ ਝਾਤੀ ਮਾਰ ਕੇ ਦੇਖਿਓ ਕਦੀ ਸੂਰਜ ਦਾ ਪ੍ਰਤੀਬਿੰਬ ਨਹੀਂ ਦਿਸੇਗਾ ਪ੍ਰਤੀਬਿੰਬ ਸ਼ਬਦ ਆਪ ਸਮਝਦੇ ਪਏ ਹੋ ਕਿ ਸੂਰਜ ਦਾ ਪਰਛਾਵਾਂ ਮਿੱਟੀ ਵਿੱਚੋਂ ਨਹੀਂ ਦਿਸਣਾ ਜੇ ਕਿਤੇ ਪੱਤਿਆਂ ਤੇ ਸੂਰਜ ਦੀ ਕਿਰਨ ਪੈਂਦੀ ਏ ਤੇ ਸੱਚ ਜਾਣੋ ਉਹਨਾਂ ਪੱਤਿਆਂ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਨਹੀਂ ਦਿਸਣਾ ਜੇ ਪੱਥਰ ਤੇ ਸੂਰਜ ਦੀ ਕਿਰਨ ਪੈਂਦੀ ਏ ਉਹਦੇ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਨਜ਼ਰ ਨਹੀਂ ਆਉਣਾ ਜੇ ਕਿਤੇ ਲੱਕੜ ਤੇ ਸੂਰਜ ਦੀ ਕਿਰਨ ਪੈਂਦੀ ਏ ਉਹਦੇ ਵਿੱਚੋਂ ਸੂਰਜ ਦਾ ਪਰਛਾਵਾਂ ਨਹੀਂ ਦਿਸਣਾ ਹਾਂ ਜੇ ਕਿਤੇ ਪਾਣੀ ਹੋਵੇ ਟਿਕਿਆ ਜਾਂ ਸ਼ੀਸ਼ਾ ਧਰਤੀ ਤੇ ਦਰਪਣ ਪਿਆ ਹੋਵੇ ਤੇ ਉਹਦੇ ਵਿੱਚੋਂ ਝਾਤੀ ਮਾਰਿਓ ਟਿਕੇ ਹੋਏ ਨਿਰਮਲ ਪਾਣੀ ਵਿੱਚੋਂ ਹੀ ਸੂਰਜ ਦਾ ਪਰਛਾਵਾਂ ਦਿਸਦਾ ਨਿਰਮਲ ਸ਼ੀਸ਼ੇ ਵਿੱਚੋਂ ਦਿਸਦਾ ਸੂਰਜ ਦੀ ਕਿਰਨਾਂ ਤਾਂ ਸਾਰੀ ਧਰਤੀ ਤੇ ਪੈਂਦੀਆਂ ਨੇ ਪਰ ਪ੍ਰਗਟ ਉਹਨਾਂ ਕਿਰਦਿਆਂ ਤੇ ਆਉਂਦੀਆਂ ਨੇ ਜਿਨ੍ਹਾਂ ਦੇ ਅੰਦਰ ਨਿਰਮਲਤਾ ਹੀ ਆ ਚੁੱਕੀ ਹੈ ਕਿਉਂ ਉਹਨਾਂ ਦੀ ਸੰਗਤ ਮੰਗਣੇ ਕਿਉਂ ਕਹਿੰਦੇ ਉਹ ਗੁਰਮੁਖ ਪਿਆਰੇ ਮਿਲੀ ਕਿ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੈ ਉਹਨਾਂ ਦਾ ਅੰਦਰ ਦਰਪਣ ਦੀ ਤਰ੍ਹਾਂ ਨਿਰਮਲ ਹੈ ਉਹਨਾਂ ਦਾ ਅੰਦਰ ਪਾਣੀ ਦੀ ਤਰ੍ਹਾਂ ਨਿਰਮਲ ਹੈ ਜੇ ਪਾਣੀ ਨਿਰਮਲ ਤੇ ਸ਼ੀਸ਼ੇ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਦਿਸਦਾ ਹੈ ਤੇ ਗੁਰੂ ਕੇ ਸਿੱਖਾ ਯਕੀਨ ਕਰੀ ਜਿਨ੍ਹਾਂ ਨੇ ਬੰਦਗੀ ਦਾ ਲਿਬਾਸ ਪਾ ਲਿਆ ਹੈ ਸੱਚ ਜਾਣੀ ਉਹਨਾਂ ਦੇ ਕੋਲ ਬੈਠਿਆ ਰੱਬ ਦਾ ਪ੍ਰਤੀਬਿੰਬ ਦਿਸਦਾ ਤਾਂ ਕਹਿੰਦੇ ਹਾਂ ਕਿ ਉਹ ਗੁਰਮੁਖ ਪਿਆਰੇ ਮਿਲੀ ਮੈਂ ਦੂਸਰੀ ਉਦਾਹਰਨ ਅਰਜ਼ ਕਰਾਂ ਕਿਉਂ ਗੁਰਮੁਖ ਪਿਆਰਿਆਂ ਦੇ ਮਿਲਾਪ ਲਈ ਅਸੀਂ ਤਰਲੇ ਲੈਂਦੇ ਹਾਂ ਦੇਖੋ ਧਰਤੀ ਸਾਰੀ ਦੇ ਥੱਲੇ ਪਾਣੀ ਹੈ ਕਦੀ ਆਪਾਂ ਸੜਕ ਤੇ ਖਲੋ ਕੇ ਬੁੱਕ ਕਰਕੇ ਕਹਿ ਕਿ ਮੈਨੂੰ ਪਾਣੀ ਮਿਲ ਜਾਏ ਕਦੀ ਆਪਾਂ ਮੈਦਾਨ ਵਿੱਚ ਕਿਸੇ ਗਰਾਊਂਡ ਵਿੱਚ ਖਲੋ ਕੇ ਕਹਿ ਕਿ ਮੈਨੂੰ ਇਸ ਗਰਾਊਂਡ ਵਿੱਚੋਂ ਹੱਥ ਜੋੜਨਾ ਮੈਂ ਬੁੱਕ ਕਰਨਾ ਮੈਨੂੰ ਪਾਣੀ ਮਿਲ ਜਾਏ ਕਦੀ ਆਪਾਂ ਕਿਸੇ ਸੁੱਕੀ ਮਾਰੂਥਲ ਧਰਤੀ ਤੇ ਜਾ ਕੇ ਖੱਤ ਬੁੱਕ ਕਰਕੇ ਕਿਹਾ ਕਿ ਮੈਨੂੰ ਪਾਣੀ ਮਿਲ ਜਾਏ ਗੁਰੂ ਕੇ ਸਿੱਖੋ ਜਿਸ ਥਾਂ ਤੋਂ ਧਰਤੀ ਦਾ ਸੀਨਾ ਪਾੜ ਕੇ ਪਾਣੀ ਪ੍ਰਗਟ ਹੋ ਜਾਏ ਜਿਸ ਥਾਂ ਤੇ ਕਦੀ ਅਸੀਂ ਹਿੰਦੁਸਤਾਨ ਦੀ ਮੈਂ ਉਦਾਹਰਨ ਲੈ ਲਵਾਂ ਧਰਤੀ ਸਾਰੀ ਥੱਲੇ ਪਾਣੀ ਹੈ ਪੰਜਾਬ ਦੀ ਥੱਲੇ ਪਰ ਜਿੱਥੇ ਖੂਹ ਪ੍ਰਗਟ ਹੋਏ ਨੇ ਚੇਤੇ ਰੱਖਿਓ ਉੱਥੇ ਝੋਕੇ ਬੁੱਕ ਕੀਤੀ ਜਾਂਦੀ ਏ ਜਿੱਥੇ ਨਲਕੇ ਲਾਏ ਨੇ ਉੱਥੇ ਪਾਣੀ ਪ੍ਰਗਟ ਹੋਇਆ ਉਹਦੇ ਅੱਗੇ ਝੋਕੇ ਬੁੱਕ ਕੀਤੀ ਜਾਂਦੀ ਏ ਧਰਤੀ ਤਾਂ ਸਾਰੀ ਥੱਲੇ ਪਾਣੀ ਏ ਚਾ ਪਰ ਜਿੱਥੇ ਪ੍ਰਗਟ ਹੋ ਜਾਏ ਉੱਥੇ ਝੁਕਿਆ ਜਾਂਦਾ ਹੈ ਉੱਥੇ ਬੁੱਕ ਕਰਕੇ ਪਾਣੀ ਪੀਂਦੇ ਆ ਰੱਬ ਤਾਂ ਸਾਰਿਆਂ ਵਿੱਚ ਰਹਿੰਦਾ ਹੈ ਗੁਰਮੁਖ ਪਿਆਰਿਆਂ ਦਾ ਮਿਲਾਪ ਤਾਂ ਚਾਹੁੰਦੇ ਆ ਕਿਉਂਕਿ ਉਹਨਾਂ ਦੇ ਅੰਦਰ ਸਾਈਂ ਪ੍ਰਗਟ ਹੋ ਚੁੱਕਾ ਮੈਂ ਅੱਗੇ ਬਾਣੀ ਵਿੱਚੋਂ ਪ੍ਰਮਾਣ ਅਰਜ਼ ਕਰਨੇ ਨੇ ਪਹਿਲੀ ਬੇਨਤੀ ਸੀ ਕਿ ਸੂਰਜ ਦੀਆਂ ਕਿਰਨਾਂ ਸਾਰੀਆਂ ਥਾਵਾਂ ਤੇ ਪੈਂਦੀਆਂ ਨੇ ਪਰ ਪ੍ਰਤੀਬਿੰਬ ਕੇਵਲ ਨਿਰਮਲ ਪਾਣੀ ਤੇ ਸ਼ੀਸ਼ੇ ਵਿੱਚੋਂ ਦਿਸਦਾ ਹੈ ਗੁਰੂ ਕੇ ਸਿੱਖੋ ਸਾਰੀ ਧਰਤੀ ਦੇ ਥੱਲੇ ਪਾਣੀ ਹੈ ਪਰ ਜਿੱਥੇ ਪ੍ਰਗਟ ਹੋ ਜਾਏ ਉੱਥੇ ਝੁਕਿਆ ਜਾਂਦਾ ਤੇ ਉੱਥੇ ਹੱਥ ਅੱਡੇ ਜਾਂਦੇ ਨੇ ਤੀਸਰੀ ਉਦਾਹਰਨ ਮੈਂ ਦੇਣਾ ਹੁੰਦਾ ਕਿ ਦੇਖੋ ਅੱਗ ਸਾਰੀ ਬਨਸਪਤੀ ਵਿੱਚ ਹੈ ਸਰਦੀ ਦੇ ਦਿਨ ਨੇ ਕਿ ਜਿਸ ਘਰ ਵਿੱਚ ਆਪਾਂ ਰਹਿੰਦੇ ਹਾਂ ਉਹਦੇ ਵਿੱਚ ਅੱਗ ਨਹੀਂ ਜਿਸ ਬਗੀਚੇ ਵਿੱਚ ਆਪਾਂ ਟਹਿਲਦੇ ਹਾਂ ਕਿ ਉਸ ਬਗੀਚੇ ਵਿੱਚ ਅੱਗ ਨਹੀਂ ਅੱਗ ਤਾਂ ਘਰ ਦੀ ਦੀਵਾਰ ਵਿੱਚ ਵੀ ਹੈ ਅੱਗ ਤਾਂ ਸਾਡੇ ਬਗੀਚੇ ਵਿੱਚ ਉੱਗੇ ਕੋਈ ਪੇੜਾਂ ਵਿੱਚ ਵੀ ਹੈ ਅੱਗ ਤਾਂ ਗੁਰੂ ਕੇ ਸਿੱਖੋ ਬਾਹਰ ਲੱਕੜਾਂ ਵਿੱਚ ਵੀ ਪਈ ਏ ਪਰ ਛੇਕੀ ਹਮੇਸ਼ਾ ਉੱਥੇ ਜਾਂਦੀ ਏ ਹੱਥ ਉੱਥੇ ਜਾਂਦੇ ਨੇ ਜਿੱਥੇ ਅੱਗ ਪ੍ਰਗਟ ਹੋ ਜਾਏ ਕਦੀ ਕਿਸੇ ਨੇ ਦੀਵਾਰ ਨਾਲ ਹੱਥ ਲਾ ਕੇ ਕਹਿ ਕਿ ਇਹਦੇ ਵਿੱਚ ਅੱਗ ਹੈ ਤੇ ਮੈਂ ਅੱਗ ਛੇਕਣੀ ਚਾਹੁੰਦਾ ਮੇਰੀ ਸਰਦੀ ਠੰਡ ਦੂਰ ਹੋ ਜਾਏ ਕਦੀ ਕਿਸੇ ਨੇ ਰੁੱਖ ਕੋਲ ਖਲੋ ਕੇ ਕਹਿ ਕਿ ਇਸ ਰੁੱਖ ਦੀਆਂ ਟਾਹਣੀਆਂ ਵਿੱਚ ਅੱਗ ਹੈ ਤੇ ਮੈਂ ਹੱਥ ਕਰਕੇ ਛੇਕਣ ਆਇਆ ਮੇਰੇ ਤਨ ਦੀ ਸਰਦੀ ਦੂਰ ਹੋ ਜਾਏ ਅੱਗ ਤਾਂ ਸਾਰੀਆਂ ਲੱਕੜਾਂ ਵਿੱਚ ਹੈ ਪਰ ਨਿੱਘ ਉੱਥੇ ਮਿਲਦਾ ਜਿੱਥੇ ਅੱਗ ਪ੍ਰਗਟ ਹੋ ਜਾਂਦੀ ਹੈ ਮੈਂ ਤਿੰਨ ਉਦਾਹਰਨਾਂ ਅਰਜ਼ ਕੀਤੀਆਂ ਨੇ ਕਿ ਛੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੈ ਗੁਰੂ ਕੇ ਸਿੱਖੋ ਸਾਰੀਆਂ ਥਾਵਾਂ ਤੇ ਸੂਰਜ ਦੀਆਂ ਕਿਰਨਾਂ ਬਿਖਰਦੀਆਂ ਨੇ ਪਰ ਪ੍ਰਗਟ ਨਿਰਮਲ ਥਾਵਾਂ ਤੇ ਹੋਈਆਂ ਨੇ ਪਰਮਾਤਮਾ ਦੀ ਰਹਿਮਤ ਹਰ ਪਾਸੇ ਵਰਤਦੀ ਪਈ ਏ ਪਰ ਪਵਿੱਤਰ ਖਿਰਦਿਆਂ ਵਿੱਚ ਉਹਦਾ ਪ੍ਰਤੀਬਿੰਬ ਸਾਨੂੰ ਪ੍ਰਗਟ ਦਿਸਦਾ ਹੈ ਪਾਣੀ ਸਾਰੀ ਧਰਤੀ ਦੇ ਥੱਲੇ ਹੈ ਪਰ ਪ੍ਰਗਟ ਟਾਣੀਆਂ ਟਾਣੀਆਂ ਥਾਵਾਂ ਤੇ ਹੁੰਦਾ ਹੈ ਪਰਮਾਤਮਾ ਦੇ ਨਾਮ ਜਲ ਦੀ ਰਹਿਮਤ ਹਰ ਪਾਸੇ ਵਰਤਦੀ ਏ ਪਰ ਪ੍ਰਗਟ ਕਿਸੇ ਗੁਰਮੁਖ ਹਿਰਦੇ ਵਿੱਚ ਹੁੰਦੀ ਹੈ। ਅੱਗ ਸਾਰੀ ਲੱਕੜਾਂ ਵਿੱਚ ਹੈ ਪਰ ਪ੍ਰਗਟ ਕਿਸੇ ਤਾਵੀ ਤਾਵੀ ਥਾਂ ਤੇ ਵੇ। ਗੁਰਮੁਖਾ ਸਾਈ ਤਾਂ ਸਾਰਿਆਂ ਵਿੱਚ ਵਿਦਮਾਨ ਹੈ ਪਰ ਉਹਨਾਂ ਪਿਆਰਿਆਂ ਦਾ ਮਿਲਾਪ ਚਾਹੁੰਦੇ ਆ ਜਿਨ੍ਹਾਂ ਦੇ ਅੰਦਰ ਉਹ ਸਖਿਆਤ ਪ੍ਰਗਟ ਹੋ ਗਿਆ ਹੈ। ਹੁਣ ਆਪਾਂ ਜਦੋਂ ਬਾਣੀ ਵਿੱਚੋਂ ਦਰਸ਼ਨ ਕਰੀਏ ਤੇ ਕੀ ਸਤਿਗੁਰੂ ਨੇ ਕਿਹਾ ਨਹੀਂ ਕਿ ਦਾਤਾ ਮੇਰ ਕਰੀ ਮੈਨੂੰ ਸਾਖਤਾਂ ਦੀ ਸੰਗਤ ਤੋਂ ਬਚਾਈ ਤੇ ਰੰਗ ਰਤੜਿਆਂ ਦੀ ਸੰਗਤ ਬਖਸ਼ੀ। ਮੈਂ ਪਹਿਲਾਂ ਅਰਜ ਕਰਨੀ ਚਾਹੁੰਦਾ ਆਪ ਇਕਾਗਰਤਾ ਥੋੜੀ ਜੀ ਗੁਰਮੁਖੋਂ ਬਖਸ਼ਿਆ ਜੇ ਕਿ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਰੱਬ ਤੋਂ ਟੁੱਟਿਆ ਹੋਇਆਂ ਦੀ ਸੰਗਤ ਤੋਂ ਦੂਰ ਰਹਿਣ ਲਈ ਸਾਨੂੰ ਤਾਕੀਦ ਕੀਤੀ ਪਰ ਅਸੀਂ ਇਸ ਚੀਜ਼ ਨੂੰ ਸਮਝਦੇ ਨਹੀਂ। ਜਿਸ ਬੰਦੇ ਨੇ ਪਰਮਾਰਥ ਨੂੰ ਕਮਾਉਣਾ ਜਾਂ ਜਿਹੜਾ ਮਨੁੱਖ ਰੱਬ ਦਾ ਪਿਆਰਾ ਪਰਮਾਰਥ ਕਮਾ ਰਿਹਾ ਹੈ ਉਹ ਆਪਣੀ ਜ਼ਿੰਦਗੀ ਵਿੱਚ ਇਸ ਗੱਲ ਨੂੰ ਗੰਢ ਦੇ ਕੇ ਬੰਨ ਲੈ ਕਿ ਰੱਬ ਦੇ ਟੁੱਟਿਆ ਹੋਇਆਂ ਦੀ ਸੰਗਤ ਤੋਂ ਬਚ ਕੇ ਰਹਿ ਕਿਉਂਕਿ ਉਹ ਕਈ ਦਿਨਾਂ ਦੀ ਇਕਾਗਰਤਾ ਇੱਕ ਸ਼ਬਦ ਜ਼ਬਾਨ ਤੋਂ ਕਹਿ ਕੇ ਭੰਗ ਕਰ ਦਿੰਦੇ ਹੁੰਦੇ ਕਿਉਂਕਿ ਉਹਨਾਂ ਦੇ ਅੰਦਰ ਕੇਵਲ ਅੱਗ ਹੈ ਉਹਨਾਂ ਦੇ ਅੰਦਰ ਕੇਵਲ ਤਪਸ਼ ਹੈ। ਮੇਰੇ ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ ਕਹਿਣ ਲੱਗੇ ਸੱਜਣਾ ਕਿ ਇਹਨਾਂ ਤੋਂ ਦੂਰਾਦਾ ਰਹੀਂ ਤੇ ਤੇਰੀ ਜ਼ਿੰਦਗੀ ਵਿੱਚ ਸੁੱਖ ਹੋਵੇਗਾ। ਅਸੀਂ ਕਬੀਰ ਜੀ ਦੇ ਬਚਨ ਪੜ੍ਹਨੇ ਹਾਂ ਉਹਨਾਂ ਨੇ ਕਿਹਾ ਕਹਿਣ ਲੱਗੇ ਪ੍ਰਭੂ ਜੀ ਕਿ ਸਿੱਖਾਂ ਨੂੰ ਵੀ ਤਾਕੀਦ ਕੀਤੀ ਕਹਿਣ ਲੱਗੇ ਖਾਰਜਾ ਸੁਣੈ ਨਾ ਹਰ ਗੁਣ ਗਾਵੈ ਬਾਤਨ ਕੀ ਅਸਮਾਨ ਗਿਰਾਵੈ। ਨਾ ਤਾਂ ਰੱਬ ਦੀ ਸ਼ਿਫਤ ਕਦੀ ਕਰਨੀ ਤੇ ਨਾ ਕਦੀ ਸੁਣਨੀ। ਜਦੋਂ ਇਹਨਾਂ ਨੂੰ ਗੱਲਾਂ ਕਰਦਿਆਂ ਸੁਣੋ ਤੇ ਕਬੀਰ ਜੀ ਕਹਿੰਦੇ ਨੇ ਜਿਵੇਂ ਅੱਜ ਹੀ ਅਸਮਾਨ ਨੂੰ ਲਾ ਕੇ ਤਾਰਿਆਂ ਨੂੰ ਤੋੜ ਕੇ ਧਰਤੀ ਤੇ ਨਾ ਲੈ ਆਉਣਾ। ਮੈਂ ਸਿਰਫ ਇੱਕ ਪੱਖ ਪਹਿਲਾਂ ਬੇਨਤੀ ਕਰਨ ਲੱਗਾ ਕਿ ਸਾਖਤ ਦੀ ਸੰਗਤ ਤੋਂ ਬਚਾਈ ਦਾਤਿਆ ਉਹ ਗੁਰਮੁਖ ਮਿਲਾਈ ਜਿਨ੍ਹਾਂ ਨੂੰ ਮਿਲ ਕੇ ਤੇਰੀ ਯਾਦ ਆਵੇ ਤੇ ਫਿਰ ਤਵਾਰੀਖ ਵਿੱਚੋਂ ਇਤਿਹਾਸ ਵਿੱਚੋਂ ਹਿਸਟਰੀ ਵਿੱਚੋਂ ਕੁਝ ਪ੍ਰਮਾਣ ਦੇਣੇ ਨੇ ਕਿ ਜਿਨ੍ਹਾਂ ਗੁਰਮੁਖਾਂ ਦੀ ਸੰਗਤ ਕਿਸੇ ਇੱਕ ਖਿੰਨ ਕੀਤੀ ਤੇ ਕੀ ਉਹਨਾਂ ਦੇ ਅੰਦਰ ਨਾਮ ਚਿੱਤ ਆਇਆ ਨਹੀਂ। ਸਾਹਿਬ ਨੇ ਕਿਹਾ ਹਰ ਜਸ ਸੁਣੈ ਨਾ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗਿਰਾਵੈ ਐਸੇ ਲੋਗਨ ਸਿਉਂ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਏ। ਜਿਹੜੇ ਰੱਬ ਦੀ ਭਗਤੀ ਤੋਂ ਖੀਣੇ ਨੇ ਰੱਬ ਦੀ ਭਗਤੀ ਤੋਂ ਖਾਲੀ ਨੇ ਕਹਿਣ ਲੱਗੇ ਉਹਨਾਂ ਦੀ ਸੰਗਤ ਤੋਂ ਹਮੇਸ਼ਾ ਡਰ ਕੇ ਨਹੀਂ ਸਦਾ ਡਰਾਨੇ ਰਹੀਏ। ਆਪ ਨਾ ਦੇਹ ਚੁਰੂ ਬਰ ਪਾਣੀ ਉਹਨਾਂ ਦਾ ਸੁਭਾਅ ਕੀ ਹੈ ਆਪ ਕਦੀ ਪਿਆਸੇ ਨੂੰ ਚੁਲੀ ਪਾਣੀ ਦੀ ਨਿੰਦੀ ਦਿੱਤੀ ਤੇ ਨਿੰਦਾ ਜੈ ਗੰਗਾ ਆਨੀ। ਕਹਿਣ ਲੱਗੇ ਉਠਤ ਬੈਠਤ ਕੁਟਲਤਾ ਚਾਲੇ ਆਪ ਗਏ ਔਰਨ ਕੂ ਘਾਲੇ ਪਿਆਰਿਓ ਆਪ ਤਾਂ ਗਏ ਗਏ ਨੇ। ਸਾਹਿਬ ਕਹਿਣ ਲੱਗੇ ਹੋਰਨਾਂ ਨੂੰ ਵੀ ਉਹ ਜ਼ਿੰਦਗੀ ਤਬਾਹ ਪੈ ਕਰਦੇ ਨੇ। ਛਾੜ ਕੁਚਰਚਾ ਆਣ ਨਾ ਜਾਣੇ ਬ੍ਰਹਮਾ ਹੂਕੋ ਕਹਿਓ ਨਾ ਮਾਨੇ। ਜੇ ਬ੍ਰਹਮਾ ਵਰਗਾ ਵੀ ਆ ਕੇ ਉਹਨਾਂ ਨੂੰ ਉਪਦੇਸ਼ ਦੇਣ ਲੱਗ ਪਵੇ ਇਹ ਸਾਖਤ ਬੰਦੇ ਬ੍ਰਹਮਾ ਵਰਗੇ ਦੀ ਗੱਲ ਨਹੀਂ ਮੰਨਦੇ। ਕਬੀਰ ਸਾਹਿਬ ਨੂੰ ਫਿਰ ਪੁੱਛਿਆ ਕਿ ਕੀ ਕਾਰਨ ਜੇ ਦੋ ਚਾਰ ਘੜੀਆਂ ਇਹੋ ਜਿਹੇ ਬੰਦਿਆਂ ਕੋਲ ਬਹਿ ਜਾਈਏ ਤੇ ਤਾਂ ਕੀ ਹੈ। ਕਬੀਰ ਜੀ ਨੇ ਉੱਥੇ ਦੋ ਕੁ ਉਦਾਹਰਨਾਂ ਦਿੱਤੀਆਂ ਨੇ। ਕਹਿਣ ਲੱਗੇ ਦੇਖੋ ਸੱਜਣਾ ਕੇਲੇ ਦੇ ਪੱਤੇ ਅੱਤ ਦੇ ਕੋਮਲ ਨੇ ਤੇ ਬਦਕਿਸਮਤੀ ਨਾਲ ਕੇਲਾ ਜੇ ਕਿਤੇ ਬੇਰੀ ਦੇ ਨੇੜੇ ਪੈਦਾ ਹੋ ਜਾਏ ਤੇ ਬੇਰੀ ਦੇ ਅੰਦਰ ਤਿੱਖੇ ਕੰਡੇ ਨੇ ਉਹਦੀਆਂ ਟਾਹਣੀਆਂ ਨੂੰ ਕੰਡੇ ਲੱਗੇ ਨੇ। ਕੇਲੇ ਦੇ ਪੱਤੇ ਅੱਤ ਦੇ ਕੋਮਲ ਨੇ ਤੇ ਜਦੋਂ ਹਵਾ ਚੱਲਦੀ ਏ ਬੇਰੀ ਤਾਂ ਆਪਣੀ ਮੌਜ ਵਿੱਚ ਝੂਲਦੀ ਏ ਉਹਦੀਆਂ ਟਾਹਣੀਆਂ ਪਰ ਕੇਲੇ ਦੇ ਪੱਤਿਆਂ ਨੂੰ ਚੀਰ ਚੀਰ ਕੇ ਰੱਖ ਜਾਂਦੀਆਂ ਨੇ। ਜਿਵੇਂ ਕੇਲਾ ਬਦਕਿਸਮਤੀ ਨਾਲ ਬੇਰੀ ਨੇੜੇ ਪੈਦਾ ਹੋ ਜਾਏ ਤੇ ਬੇਰੀ ਉਹਦੇ ਕੋਮਲ ਪੱਤਿਆਂ ਨੂੰ ਚੀਰ ਦਿੰਦੀ ਏ ਤੂੰ ਅੰਦਰ ਨੂੰ ਕਮਾਣ ਵਾਲਿਆਂ ਜੇ ਕਿਤੇ ਭੁੱਲ ਕੇ ਸਾਖਤ ਬੰਦੇ ਕੋਲ ਬਹਿ ਗਿਓ ਕੁਝ ਦਿਨਾਂ ਤੋਂ ਬਾਅਦ ਤੇਰੇ ਅੰਦਰ ਨੂੰ ਬੇਰੀ ਦੀ ਤਰ੍ਹਾਂ ਜਿਵੇਂ ਬੇਰੀ ਚੀਰਦੀ ਏ ਉਹ ਆਪਣੇ ਸ਼ਬਦ ਦੇ ਕੰਡਿਆਂ ਨਾਲ ਤੇਰੇ ਅੰਦਰ ਨੂੰ ਚੀਰ ਕੇ ਰੱਖ ਦੇਗਾ। ਇਹਨਾਂ ਦੀ ਸੰਗਤ ਤੋਂ ਬਚੀ। ਕਬੀਰ ਸਾਹਿਬ ਨੇ ਸ਼ਬਦ ਕਹੇ ਨੇ ਕਹਿਣ ਲੱਗੇ ਕਬੀਰ ਮਾਰੀ ਮਰੋ ਕੁਸੰਗ ਕੀ। ਕੁਸੰਗ ਦਾ ਅਰਥ ਹੁੰਦਾ ਭੈੜੀ ਸੰਗਤ। ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜੋ ਬੇਰ ਉਹ ਝੂਲੈ ਉਹ ਚੀਰੀਐ ਸਾਖਤ ਸੰਗ ਨਾ ਖੇਰ ਦਾਤਾ ਸਾਖਤਾਂ ਦੀ ਸੰਗਤ ਨਹੀਂ ਮੇਰ ਕਰੀ ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ। ਮੈਂ ਸਿਰਫ ਇੱਕ ਪੱਖ ਅਜੇ ਅਰਜ਼ ਕਰ ਰਿਹਾ ਫਿਰ ਆਉਣਾ ਗੁਰਮੁਖ ਪਿਆਰਿਆਂ ਦੇ ਮੇਲ। ਕਬੀਰ ਜੀ ਨੇ ਦੂਸਰਾ ਨਾਲ ਰਹਿਮਤ ਭਰਿਆ ਬਚਨ ਕਿਹਾ ਕਹਿਣ ਲੱਗੇ ਜਿਵੇਂ ਬੇਰੀ ਉੱਗੇ ਹੋਏ ਕੇਲੇ ਨੂੰ ਚੀਰਦੀ ਹੈ ਤੇ ਕਹਿਣ ਲੱਗੇ ਕੱਪੜੇ ਤੇਰੇ ਚਿੱਟੇ ਹੋਣ ਤੂੰ ਭਾਵੇਂ ਅੱਤ ਦਾ ਪਵਿੱਤਰ ਹੋਵੇਂ ਤੇਰੇ ਕੱਪੜਿਆਂ ਨੂੰ ਰੰਚਕ ਮਾਤਰ ਵੀ ਮਲੀਨਤਾ ਨਾ ਲੱਗੀ ਹੋਵੇ ਪਰ ਜਦੋਂ ਕਿਤੇ ਤੂੰ ਭਾਂਡਿਆਂ ਵਿੱਚੋਂ ਨਿਕਲੇ ਤੇ ਆਪਣੇ ਹੱਥ ਨਾਲ ਕਾਲੇ ਭਾਂਡਿਆਂ ਨੂੰ ਪਕੜੀ ਨਾ, ਇਸੋ ਤੱਕ ਕਿ ਜਦੋਂ ਤੂੰ ਕਾਲੇ ਭਾਂਡਿਆਂ ਵਿੱਚੋਂ ਲੰਘਦਾ ਹੋਵੇਂ ਤੇ ਜਿਤਨਾ ਮਰਜ਼ੀ ਸੁਚੇਤ ਹੋ ਕੇ ਲੰਘੇ, ਕਿਤੇ ਨਾ ਕਿਤੇ ਤਨ ਦੇ ਕੱਪੜੇ ਤੇ ਭਾਂਡੇ ਦੀ ਕਾਲਕ ਜ਼ਰੂਰ ਲੱਗ ਜਾਏਗੀ। ਕਿਤੇ ਕੋਈ ਕਮੀਜ਼ ਦੀ ਕੰਨੀ ਕਾਲੀ ਹੋ ਜਾਏਗੀ, ਕਿਤੇ ਬਾਂਹ ਦੇ ਕੱਪ ਕਾਲੇ ਹੋ ਜਾਣਗੇ, ਕਿਤੇ ਪਾਏ ਹੋਏ ਤਨ ਵਿੱਚ ਬਸਤਰ ਪਜਾਮਾ ਕਾਲਾ ਹੋ ਸਕਦਾ। ਕਹਿਣ ਲੱਗੇ ਉਹ ਸੱਜਣਾ, ਜਿਵੇਂ ਕਾਲਾ ਭਾਂਡਾ ਹੱਥ ਵਿੱਚ ਪਕੜੀਏ ਤੇ ਆਪਣੀ ਕਾਲਕ ਉਹ ਛੱਡ ਜਾਂਦਾ ਤੇ ਸਾਖਤ ਬੰਦਿਆਂ ਦੀ ਸੰਗਤ ਕਰੀ, ਜਿਹੜੇ ਬੋਲ ਉਹ ਬੋਲਣਗੇ। ਮੈਂ ਬੇਨਤੀ ਕਰ ਰਿਹਾ, ਜੇ ਸਾਖਤ ਬੰਦਿਆਂ ਦੀ ਸੰਗਤ ਕੀਤੀ ਤੇ ਜਿਹੜੇ ਬੋਲ ਉਹਨਾਂ ਬੋਲੇ, ਜਦੋਂ ਤੂੰ ਸਿਮਰਨ ਵਿੱਚ ਬਹਿਗਾ ਨਾ ਤੇ ਤੇਰੇ ਵਿੱਚ ਸ਼ੰਕੇ ਦੀ ਕਾਲਕ ਜ਼ਰੂਰ ਪੈਦਾ ਕਰਨਗੇ। ਹਜ਼ਾਰਾਂ ਬੰਦੇ ਤੱਕੇ ਨੇ ਜਿਹੜੇ ਅੰਦਰੋਂ ਇੰਨੇ ਟਿਕੇ ਹੋਏ ਸਨ, ਜਿਹੜੇ ਲੋਕ ਦਿਨ ਰਾਤ ਬਾਣੀ ਪੜ੍ਹਦੇ ਸਨ, ਰੱਬ ਤੋਂ ਟੁੱਟਿਆਂ ਦੀ ਸੰਗਤ ਮਿਲੀ, ਉਹਨਾਂ ਨੇ ਦਲੀਲ ਦੀ ਛੁਰੀ ਨਾਲ ਵਾਰ ਕੀਤਾ ਤੇ ਕੁਝ ਕੁ ਦਿਨ ਉਹਨਾਂ ਨੂੰ ਪੜ੍ਹਨ ਤੋਂ ਬਾਅਦ, ਉਹਨਾਂ ਦੀ ਸੰਗਤ ਕਰਨ ਤੋਂ ਬਾਅਦ ਹਕੀਕਤ ਵਿੱਚ ਉਹਨਾਂ ਦੇ ਅੰਦਰ ਪਵਿੱਤਰ ਵੀ ਉਹਨਾਂ ਨੇ ਕਾਲੇ ਕਰ ਦਿੱਤੇ। ਸਾਹਿਬ ਕਿੰਨੇ ਨਾ ਤੂੰ ਬਚੀ। ਹਜ਼ੂਰ ਨੇ ਦੂਜਾ ਬਖਸ਼ਿਸ਼ ਭਰਿਆ ਬਚਨ ਕਿਹਾ, ਕਹਿਣ ਲੱਗੇ ਕਬੀਰ ਸਾਖਤ ਸੰਗ ਨਾ ਕੀਜੀਏ, ਦੂਰ ਹੈ ਜਾਈਏ ਭਾਗ, ਪਰ ਤੂੰ ਬੇਨਤੀ ਕਰੀ ਸਹੀ ਪਿਆਰੇ ਮੇਰ, ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਕਹਿਣ ਲੱਗੇ ਸਾਖਤ ਸੰਗ ਨਾ ਕੀਜੀਏ, ਦੂਰ ਹੈ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤਾਂ ਪਿਛ ਲਾਗੈ ਦਾਗ। ਜਦੋਂ ਕਾਲੇ ਭਾਂਡੇ ਨੂੰ ਸਪਰਸ਼ ਕਰੇਗਾ ਤੇ ਗੁਰੂ ਕੇ ਸਿੱਖਾ ਸੱਚ ਜਾਣੀ ਤੇਰੇ ਉੱਤੇ ਕੋਈ ਨਾ ਕੋਈ ਉਹਨੇ ਦਾਗ ਲਾ ਦੇਣ। ਹੁਣ ਕਈ ਵਾਰੀ ਪਿਛਲੇ ਦਿਨ ਵੀ ਕਰਜ ਕੀਤੀ ਸੀ, ਅਸੀਂ ਇਹ ਸਵਾਲ ਹਰ ਕੋਈ ਕਰਦਾ ਕਿ ਸਾਡਾ ਅੰਦਰ ਨਹੀਂ ਟਿਕਦਾ ਜੀ। ਪਹਿਲਾ ਸਵਾਲ ਹੁੰਦਾ ਕਿ ਬਾਣੀ ਪੜ੍ਹਨੇ ਆ, ਸਿਮਰਨ ਕਰਨੇ ਆ, ਅੰਦਰ ਨਹੀਂ ਟਿਕਦਾ। ਮੈਂ ਬੇਨਤੀ ਕਰਾਂ, ਇਹ ਆਪਾਂ ਇਹ ਤਾਂ ਦੇਖੀਏ ਕਿ ਬਾਣੀ ਪੜ੍ਹਨ ਤੋਂ ਪਹਿਲਾਂ ਸਾਰੇ ਦਿਨ ਵਿੱਚ ਅਸੀਂ ਕਰਮ ਕੀ ਕੀਤੇ। ਅੱਧਾ ਘੰਟਾ ਗੁਟਕਾ ਪਕੜਿਆ, ਕਹਿ ਦਿੱਤਾ ਰਾਓ ਜੀ ਬੰਦ ਕਰ ਦਿਓ, ਮਨ ਨੂੰ ਕੋਈ ਨਹੀਂ ਟਿਕਦਾ। ਮੈਂ ਕਹਿੰਦਾ ਮਨ ਨੂੰ ਟਿਕਾਉਣ ਦਾ ਯਤਨ ਕਿਸੇ ਨੇ ਕੀਤਾ? ਮਨ ਨੂੰ ਟਿਕਾਉਣ ਵਾਸਤੇ ਯਤਨ ਕਰਦੇ ਨਹੀਂ। ਉਸ ਦਿਨ ਮੈਂ ਬੇਨਤੀ ਕੀਤੀ ਸੀ, ਸਾਰਾ ਦਿਨ ਅੱਖਾਂ ਨਾਲ ਪਰਾਏ ਤਨ ਨੂੰ ਮਲੀਨ ਬਿਰਤੀ ਨਾਲ ਤੱਕਣਾ ਤੇ ਪਰਤ ਕੇ ਸਵੇਰੇ ਕਹਿਣਾ ਸਿਮਰਨ ਵਿੱਚ ਚਿੱਤ ਨਹੀਂ ਲੱਗਣਾ, ਲੱਗਣਾ ਸਵਾਹ ਸੀ ਕਿਉਂਕਿ ਅੰਦਰ ਤਾਂ ਮਲੀਨਤਾ ਗਈ। ਸਾਰੀ ਰਾਤ ਮਲੀਨ ਮੂਵੀ ਤੱਕਣੀ ਤੇ ਸਵੇਰੇ ਕਹਿਣਾ ਮੇਰਾ ਨਿਤਨੇ ਵੀ ਚਿੱਤ ਨਹੀਂ ਲੱਗਾ, ਚਿੱਤ ਕਿੱਥੋਂ ਲੱਗੇਗਾ? ਸਾਰਾ ਦਿਨ ਜ਼ਬਾਨ ਤੇ ਝੂਠ ਬੋਲਣਾ ਤੇ ਕਹਿਣਾ ਸ਼ਾਮ ਨੂੰ ਸੋਦਰ ਦਾ ਰਹਿ ਰਾਤ ਦਾ ਪਾਠ ਕਰਦਿਆਂ ਆਨੰਦ ਨਹੀਂ ਆਇਆ? ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਬੰਦਿਆ ਜੇ ਆਪਣੇ ਅੰਦਰ ਨੂੰ ਟਿਕਾਣੀ ਤੇ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਤਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਇੱਕ ਪਾਸੇ ਕਹਿੰਦਾ ਕੀਰਤਨ ਸੁਣਦਿਆਂ ਰਸ ਨਹੀਂ ਆਉਂਦਾ ਤੇ ਕਦੀ ਤੱਕਿਓ, ਜਿਹੜੇ ਬੰਦੇ ਅੰਦਰੋਂ ਖਿੰਡੇ ਨੇ ਨਾ, ਵਾਹਿਗੁਰੂ ਦੀ ਕਿਰਪਾ ਨਾਲ ਮੈਂ ਦਾਅਵਾ ਨਹੀਂ ਕਰਦਾ, ਉਹ ਦੋ ਚਾਰ ਮਿੰਟ, ਮੈਂ ਕਹਿੰਦਾ 10 ਮਿੰਟ ਕਿਤੇ ਸੰਗਤ ਵਿੱਚ ਬਹਿਣ, ਇੱਕ ਖਿੰਡ ਵਿੱਚ ਪਤਾ ਲੱਗ ਜਾਏਗਾ ਬੰਦੇ ਦਾ ਅੰਦਰ ਕਿੱਥੇ ਕੁਪਿਆ ਹੋਇਆ, ਕਿਉਂਕਿ ਉਹਦੇ ਅੰਦਰ ਚਕਾ ਨਹੀਂ ਹੁੰਦਾ। ਆਵਾਸੀਆਂ ਲਈ ਜਾਏਗਾ, ਚਾਰ ਚੁਫੇਰੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਤੱਕੀ ਜਾਏਗਾ, ਕਦੀ ਪਾਸੇ ਮਾਰੀ ਜਾਏਗਾ, ਕਦੀ ਤੁਸੀਂ ਗੱਲ ਕੋਈ ਕਰੋਗੇ ਉਹਦੇ ਉੱਤੇ ਅੰਦਰੇ ਅੰਦਰ ਕਟਾਕਸ਼ ਕਰੀ ਜਾਏਗਾ, ਕਿਉਂਕਿ ਜਿਹੜੇ ਉਹਦੇ ਅੰਦਰ ਦੀ ਵਾਈਬ੍ਰੇਸ਼ਨ ਹੈ ਉਹ ਬੋਲਣ ਵਾਲੇ ਤੇ ਅਸਰ ਕਰਦੀ ਹੈ। ਇੱਕ ਖਿੰਡ ਵਿੱਚ ਪਤਾ ਲੱਗ ਜਾਂਦਾ ਹੈ ਬੰਦਾ ਅਸਲ ਵਿੱਚ ਅੰਦਰੋਂ ਟਿਕਿਆ, ਪਰ ਜੇ ਆਪ ਟਿਕੇ ਹੋਈਏ ਤੇ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਸੱਜਣਾ ਕਿ ਦੇਖ ਕਰਨ ਨਾ ਸੁਣੈ ਕਾਹੋਂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਜੇ ਤੂੰ ਇਹਨਾਂ ਚੀਜ਼ਾਂ ਨੂੰ ਕਮਾਨੈ ਤੇ ਤੇਰਾ ਅੰਦਰ ਜ਼ਰੂਰ ਟਿਕੇਗਾ। ਗੁਰੂ ਅਰਜਨ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਸੰਗਤ ਕਰਨੀ ਤਾਂ ਦੂਰ ਦੀ ਗੱਲ, ਮੇਰੇ ਵਾਹਿਗੁਰੂ ਇੱਕ ਮਿਹਰ ਕਰੀ ਕਿ ਸਾਖਤ ਬੰਦਿਆਂ ਦੇ ਗੀਤ, ਸਾਖਤ ਬੰਦਿਆਂ ਦੇ ਸ਼ਬਦ, ਸਾਖਤ ਬੰਦਿਆਂ ਦੇ ਟੱਪੇ, ਸਾਖਤ ਬੰਦਿਆਂ ਦੀਆਂ ਬੋਲੀਆਂ, ਸਾਖਤ ਬੰਦਿਆਂ ਦੇ ਗਾਏ ਹੋਏ ਜਿਹੜੇ ਅਲਫਾਜ਼ ਨੇ ਉਹ ਮੇਰੇ ਕੰਨਾਂ ਵਿੱਚ ਕਦੀ ਨਾ ਪੈਣ, ਕਿਉਂਕਿ ਉਹਦੀ ਪੈਣ ਦੇ ਨਾਲ ਮੇਰਾ ਅੰਦਰ ਖਿੰਡ ਜਾਂਦਾ। ਜੇ ਪਰਮਾਰਥ ਨੂੰ ਕਮਾਉਣਾ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਤੇ ਸ਼ਾਇਦ ਗੁਰੂ ਅਰਜਨ ਦੇਵ ਨੇ ਬਚਨ ਕਿਹਾ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ। ਕਹਿੰਦੇ ਨੇ ਖੇ ਮੇਰੇ ਸੋਹਣੇ ਰੱਬ ਜੀ, ਮੈਨੂੰ ਗੁਰਮੁਖ ਪਿਆਰੇ ਮਿਲਾਈ ਪਰ ਇਹਨਾਂ ਚੀਜ਼ਾਂ ਤੋਂ ਬਚਾ ਕੇ ਰੱਖੀ, ਕਿਹਨਾਂ ਤੋਂ? ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਖਤ ਗੀਤ ਨਾਦ ਧੁਨ ਗਾਵਤ। ਮੈਂ ਵੈਸੇ ਇਸ ਪਾਸੇ ਤੁਰਨਾ ਨਹੀਂ, ਅਸੀਂ ਕਿਹੜੇ ਪਾਸੇ ਨੂੰ ਜਾਣੇ ਪਏ? ਉਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੋਕਾ ਦੇਣ ਵਾਲੇ ਗੁਰਸਿੱਖ ਇਹਨਾਂ ਦੁਨੀਆਂ ਦੇ ਨਾਟਕ ਚੇਤਕ ਲੱਚਰ ਗੀਤਾਂ ਵਿੱਚੋਂ ਕਦੀ ਕਿਸੇ ਦਾ ਅੰਦਰ ਟਿਕਿਆ ਦੇਖਿਆ ਜੇ? ਮੈਂ ਕਹਿੰਦਾ ਜਿਸ ਪਾਸੇ ਅਸੀਂ ਤੁਰੇ ਹਾਂ, ਮੁੱਢ ਤਾਂ ਪਹਿਲਾਂ ਮੇਰਾ ਬਾਬਾ ਕਹਿ ਕੇ ਗਿਆ ਜੇ ਬਾਣੀ ਪੜ੍ਹਨੀ ਆ ਤੇ ਇਹਨਾਂ ਤੋਂ ਸੰਕੋਚ ਕਰੀ, ਜੇ ਇਹਨਾਂ ਦਾ ਸੰਕੋਚ ਨਾ ਕੀਤਾ ਤੇ ਅੰਦਰ ਬਾਣੀ ਵਸਣੀ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ। ਸਾਖਤ ਗੀਤ ਨਾਗ ਧੁਨ ਗਾਵਤ ਬੋਲਤ ਬੋਲ ਅਜਾਏ। ਸਹਿਜ ਕਿਰਪਾਲੂ ਜੀ ਨੇ ਮੇਰ ਕੀਤੀ, ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਹੁਣ ਆਪਾਂ ਇਸ ਪੱਖ ਵੱਲ ਆਈਏ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ। ਜਦੋਂ ਕੋਈ ਅੰਦਰੋਂ ਬੰਦਗੀ ਦੀ ਦਾਤ ਲੈ ਕੇ ਤੁਰਦਾ ਗੁਰੂ ਕੇ ਸਿੱਖੋ, ਸ਼ਬਦ ਤਾਂ ਆਪਾਂ ਰੋਜ਼ ਸੁਣਦੇ ਹਾਂ ਪਰ ਜੇ ਕਿਤੇ ਉਹ ਭਾਵਨਾ ਨਾਲ ਟਿਕਿਆ ਇੱਕ ਸ਼ਬਦ ਕਹਿ ਜਾਏ ਤੇ ਬੰਦੇ ਦੇ ਅੰਦਰ ਨੂੰ ਉਹ ਅਣਿਆਲੇ ਤੀਰ ਦੀ ਤਰ੍ਹਾਂ ਵਿੰਨ ਕੇ ਚਲਾ ਜਾਂਦਾ ਹੈ। ਮੇਰੇ ਗੁਰੂ ਸਾਹਿਬ ਨੇ ਇੱਕ ਬੇਨਤੀ ਕੀਤੀ ਹੈ, ਕਦੀ ਅਸੀਂ ਵੀ ਉਹ ਬੇਨਤੀ ਕਰਾਂਗੇ। ਕਹਿਣ ਲੱਗੇ ਮੇਰੇ ਸਾਈਆਂ ਮੇਰ ਕਰੀ ਕਿ ਭਲਕੇ ਉੱਠ ਪ੍ਰਾਹੁਣਾ ਮੇਰਾ ਘਰ ਆਵੋ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਕਿਤਾਬ। ਆਪਾਂ ਦੂਜਾ ਪੱਖ ਛੱਡ ਦਿੱਤਾ ਕਿ ਸਾਖਤਾਂ ਦੀ ਸੰਗਤ ਤੋਂ ਬਚਣਾ। ਕਹਿਣ ਲੱਗੇ ਭਲਕੇ ਉੱਠ ਪ੍ਰਾਹੁਣਾ ਮੇਰਾ ਘਰ ਆਵੋ ਤੇ ਕੀ ਕਰਾਂ, ਪਉ ਪਖਾਲਾ ਤਿਸ਼ਕੈ ਮਨ ਤਨ ਨਿਤ ਭਾਵੋ। ਮੇਰੇ ਤੇ ਮੇਲ ਕਰੀ ਕਿ ਸਵੇਰੇ ਜਿਹੜਾ ਪ੍ਰਾਹੁਣਾ ਮੇਰੇ ਘਰ ਵਿੱਚ ਆਵੇ, ਸਵੇਰੇ ਕਿਤੇ ਪ੍ਰਾਹੁਣੇ ਦੀ ਕਾਲ ਮੈਨੂੰ ਆਵੇ, ਇੱਕ ਮੇਲ ਕਰੀ ਤੇ ਤੇਰੀ ਬੰਦਗੀ ਵਾਲਾ ਸਿਮਰਨ ਵਾਲਾ ਮੇਰੇ ਘਰ ਆ ਜਾਏ। ਕਹਿਣ ਲੱਗੇ ਮੈਂ ਉਹਦੇ ਚਰਨਾਂ ਨੂੰ ਚੰਗੀ ਤਰ੍ਹਾਂ ਪਖਾਲਾ ਤੇ ਮੇਰੇ ਘਰ ਵਿੱਚ ਬਹਿ ਕੇ ਉਹ ਸਿਮਰਨ ਕਰੇ, ਮੇਰੇ ਘਰ ਵਿੱਚ ਬਹਿ ਕੇ ਉਹ ਬਾਣੀ ਪੜ੍ਹੇ, ਮੇਰੇ ਘਰ ਵਿੱਚ ਬਹਿ ਕੇ ਉਹ ਕੀਰਤਨ ਕਰੇ, ਮੇਰੇ ਘਰ ਵਿੱਚ ਬਹਿ ਕੇ ਤੇਰੀ ਸਿਫਤ ਸਲਾਹ ਦੇ ਗੀਤ ਗਾਏ ਤੇ ਤੇਰੀ ਜੇ ਮਿਹਰ ਹੋ ਜਾਏ ਦਾਤਾ, ਸ਼ਾਇਦ ਉਸ ਪ੍ਰਾਹੁਣੇ ਦੀ ਸੰਗਤ ਕਰਕੇ ਮੇਰਾ ਅੰਦਰ ਵੀ ਚੱਲ ਪਵੇ। ਸਹੀ ਪਿਆਰੇ ਮੇ ਪਲਕੇ ਉੱਠ ਪ੍ਰਾਹੁਣਾ ਮੇਰਾ ਘਰ ਆਵੋ, ਪਾਉ ਪਖਾਲਾ ਪਿਛਕੇ ਮਨ ਤਨ ਨਿਤ ਭਾਵੋ। ਨਾਮ ਸੁਣੈ ਨਾਮ ਸੰਗ੍ਰਹਿ ਨਾਮੈ ਲਿਵ ਲਾਵੋ। ਹੇ ਮੇਰੇ ਦਾਤਾ, ਗ੍ਰਹਿ ਧਨ ਸਭ ਪਵਿੱਤਰ ਹੋਏ, ਹਰ ਕੈ ਗੁਣ ਗਾਵੋ। ਹੁਣ ਪਹਿਲਾਂ ਇੱਥੇ ਸ਼ਬਦ ਗਾਵੋ ਦਰ ਤੇ ਮੈਂ ਗਾਵਾਂ, ਪਹਿਲਾਂ ਸੀ ਮੇਰੇ ਘਰ ਆ ਜਾ, ਮੇਰੇ ਮਨ ਕਰਕੇ ਤਨ ਕਰਕੇ ਚੰਗਾ ਲੱਗੇ, ਉਹ ਨਾਮ ਸੁਣੇ ਨਾਮ ਨੂੰ ਸੰਗ੍ਰਹਿ ਤੇ ਉਹਦੇ ਕੋਲ ਬੈਠਿਆ। ਮੇਰੇ ਦਾਤਾ ਮੇਰ ਕਰੀ ਮੇਰੇ ਤੇ ਨੀ ਕਿ ਕੁਝ ਦਿਨਾਂ ਤੋਂ ਬਾਅਦ ਮੈਂ ਵੀ ਰੱਬ ਦੇ ਗੀਤ ਗਾਉਣ ਲੱਗ ਪਵਾਂ। ਹਾਂ, ਜਿੰਨਾ ਕਲੇ ਪ੍ਰਾਹੁਣੇ ਆਏ ਨਾ ਉਹਨਾਂ ਦੀ ਪੱਤ ਮੇਰੇ ਰੱਬ ਨੇ ਚੱਕੀ। ਗੁਰਮੁਖੋ, ਕਿਤੇ ਬੰਦਗੀ ਵਾਲੇ ਦੇ ਘਰ ਚਰਨ ਪੈ ਜਾਣ, ਪਰ ਇਹਦਾ ਭਾਵ ਹੁਣ ਹੋਰ ਤਰੀਕੇ ਨਾਲ ਹੁੰਦਾ ਪਿਆ। ਦੇਖੋ ਹਰ ਗੱਲ ਜਿਹੜੀ ਕੋਈ ਸਮੇਂ ਤੋਂ ਬਾਅਦ ਕਰਮ ਕਾਂਡ ਹੋ ਜਾਂਦੀ, ਹੁਣ ਕੇਵਲ ਇਹ ਕਰਮ ਕਾਂਡ ਹੁੰਦਾ ਕਿ ਚਲੋ ਅੱਜ ਪੰਜ ਭਾਈ ਬਾ ਲਈਏ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਨਾ ਸਾਡੇ ਬਾਪੂ ਦਾ ਇਸਰਾਹ ਦੇ ਪੰਜ ਭਾਈ ਭਾਈਏ, ਉਹ ਜਿੰਨੇ ਮਰਜ਼ੀ ਚਰਨ ਪਵਾਈ ਜਾਓ ਇਹਦੇ ਨਾਲ ਘਰ ਨਹੀਂ ਜੇ ਪਵਿੱਤਰ ਹੋਣਾ। ਸਾਡੀ ਬਿਰਤੀ ਕਿਹੜੇ ਪਾਸੇ ਟਿਕੀ? ਅੰਦਰ ਤਾਂ ਉਹ ਬ੍ਰਾਹਮਣ ਰਾਤ ਬੈਠਾ ਵੀ ਆਉਣਗੇ ਸਰਾਬ ਦੀ ਰੋਟੀ ਖਾਣਗੇ, ਬਾਪੂ ਨੂੰ ਰੋਟੀ ਮਿਲ ਜਾਏਗੀ, ਫਰਕ ਹੀ ਪੈ ਗਿਆ, ਬ੍ਰਾਹਮਣ ਦੀ ਥਾਂ ਤੇ ਭਾਈ ਪੈ ਗਿਆ, ਫਰਕ ਤਾਂ ਕੋਈ ਨਹੀਂ ਹੈਗਾ। ਦੇਖੋ ਮੇਰੀ ਬੇਨਤੀ ਸੁਣੋ ਗੁਰਮੁਖੋ, ਇਸ ਵਕਤ ਵਜੋਂ ਦਿਆ ਜੇ ਬਲਕੇ ਉੱਠ ਪ੍ਰਾਹੁਣਾ ਮੇਰਾ ਘਰ ਆਵੋ, ਪਾਉ ਪਖਾਲਾ ਤਿਸ਼ਕੈ ਮਨ ਤਨ ਨਿਤ ਭਾਵੋ। ਨਾਮ ਸੁਣੈ ਨਾਮ ਸੰਗ੍ਰਹਿ ਨਾਮੈ ਲਿਵ ਲਾਵੋ, ਗ੍ਰਹਿ ਧਨ ਸਭ ਪਵਿੱਤਰ ਹੋਏ, ਹਰ ਕੇ ਗੁਣ ਗਾਵੋ। ਜੇ ਉਹਦੇ ਆਉਣ ਨਾਲ ਮੇਰੇ ਜੀ ਬੰਦਗੀ ਕਰਨ ਲੱਗ ਪੈਣ ਤੇ ਮੈਂ ਸਮਝਾਂਗਾ ਵਾਕਈ ਕੋਈ ਰੱਬ ਦੀ ਬੰਦਗੀ ਵਾਲਾ ਆਇਆ ਹੈ। ਅੱਜ ਸੈਣ ਘਰੋਂ ਨਿਕਲਿਆ, ਸ਼ਾਮ ਦਾ ਵੇਲਾ, ਭਲਕੇ ਉੱਠ ਪ੍ਰਾਹੁਣਾ ਸਹੀ ਪਿਆਰੇ ਮੇਲ ਉੱਠਿਆ ਤੇ ਜੇ ਨਿਕਲਣ ਲੱਗਾ ਰਾਜੇ ਦੀ ਸੇਵਾ ਕਰਨ ਲਈ ਸ਼ਾਮ ਨੂੰ ਜਾਂਦਾ ਤੇ ਸਾਹਮਣੇ ਕੀ ਤੱਕਿਆ, ਸਾਧੂ ਪਏ ਹੁੰਦੇ ਨੇ ਰੱਬ ਦੀ ਬੰਦਗੀ ਵਿੱਚ ਗੜੁੰਦ ਸਾਧੂ। ਦੇਖ ਕੇ ਸੈਨ ਨੂੰ ਅੰਜ ਲੱਗਾ ਜਿਵੇਂ ਅੰਦਰ ਨੂੰ ਟਿਕਾ ਮਿਲਿਆ, ਸ਼ਾਂਤੀ ਮਿਲੀ। ਕਹਿਣ ਲੱਗਾ ਰੱਬ ਦੇ ਸੰਤ ਜਣੋ ਆਓ ਜੀ ਆਇਆਂ ਨੂੰ। ਉਹਨਾਂ ਕਿਹਾ ਸੀ ਰਾਤ ਰਹਿਣਾ ਕਿਤੇ ਰਹਿਣ ਬਸੇਰਾ ਮਿਲੇਗਾ। ਕਹਿਣ ਲੱਗਾ ਕਿਉਂ ਨੀ, ਭਾਵੇਂ ਮੇਰੀ ਕੱਚੀ ਕੁੱਲੀ ਹੈ, ਰਾਤ ਤੁਸੀਂ ਮੇਰੇ ਘਰ ਰਹੋ। ਪਤਾ ਨੀ ਉਹਨਾਂ ਸੰਤਾਂ ਦੇ ਅੰਦਰ ਕੈਸੀ ਕਸ਼ ਸੀ, ਕੈਸੀ ਵਾਈਬ੍ਰੇਸ਼ਨ ਸੀ, ਕਿਹੋ ਜਿਹਾ ਅੰਦਰ ਦਾ ਟਿਕਾ ਸੀ। ਜਦੋਂ ਉਹਦੇ ਘਰ ਚਰਨ ਪਾਏ, ਸੈਣ ਦੇ ਪਰਿਵਾਰ ਨੂੰ ਮਿਲੇ ਤੇ ਉਹਨਾਂ ਨੇ ਕੀਰਤਨ ਸ਼ੁਰੂ ਕੀਤਾ, ਸੈਣ ਨੇਤਰ ਬੰਦ ਕਰਕੇ ਚੌਂਕੜਾ ਮਾਰ ਕੇ ਬੈਠ ਗਿਆ। ਪਤਾ ਹੀ ਉਦੋਂ ਲੱਗਾ ਜਦੋਂ ਸੂਰਜ ਨੀ ਚਿੱਕੀ ਨਿਕਲਾ। ਕਦੀ ਇਹੋ ਜਿਹੇ ਪਿਆਰੇ ਮਿਲੀ ਕਿ ਜਿਨ੍ਹਾਂ ਨੂੰ ਮਿਲ ਕੇ ਸਾਰੀ ਰਾਤ ਹੀ ਭੁੱਲ ਜਾਏ, ਕੇਵਲ ਤੇਰੀ ਸਿਰ ਤੋਂ ਸਲਾਹ ਵਿੱਚ ਸਵੇਰੇ ਸੂਰਜ ਦੀ ਟਿੱਕੀ ਨਿਕਲੀ, ਰੱਬ ਦੇ ਸੰਤ ਜਨਾਂ ਨੂੰ ਦੇ ਕੇ ਵਧੈਗੀ ਤੁਰਿਆ ਅੱਜ ਰਾਜੇ ਦੇ ਦਰਬਾਰ ਵਿੱਚ। ਪਤਾ ਨੀ ਮੇਰੇ ਨਾਲ ਕੀ ਬੀਤੇਗੀ, ਮੈਂ ਉਹਦੀ ਸੇਵਾ ਵਿੱਚ ਅੱਜ ਇੱਕ ਨਾਗਾ ਪਾਇਆ। ਜਦੋਂ ਗਿਆ ਤੇ ਰਾਜਾ ਦੌੜ ਕੇ ਆਇਆ, ਕਹਿਣ ਲੱਗਾ ਉਹ ਸੈਣ
ਮਾਲਿਸ਼ ਤਾਂ ਰੋਜ਼ ਕਰਦਾ ਸੈਂ ਤਨ ਤੇ, ਪਰ ਪਤਾ ਨਹੀਂ ਅੱਜ ਰਾਤ ਤੇਰੇ ਹੱਥ ਟੱਚ ਕਰਨ ਦੀ ਦੇਰ ਏ, ਸਪਰਸ਼ ਕਰਨ ਦੀ ਦੇਰ, ਮੇਰਾ ਰੋਗ ਹੀ ਚਲਾ ਗਿਆ। ਮੈਂ ਆਪਣੇ ਅੰਦਰ ਦੀ ਆ ਕੀਮਤੀ ਕੈਂਠਾ ਤੇ ਪੁਸ਼ਾਕ ਲਾ ਕੇ ਤੇਰੇ ਗਲੇ ਵਿੱਚ ਪਾਣੀ ਚਾਹੁੰਦਾ ਵਾ, ਕਿਉਂਕਿ ਅੱਜ ਤੂੰ ਮੇਰੇ ਅੰਦਰ ਨੂੰ ਜਿੱਤ ਲਿਆ। ਹੁਣ ਉਹ ਸੋਚਦਾ ਮੈਂ ਰਾਤ ਆਇਆ ਨਹੀਂ, ਇਹ ਕੌਣ ਆ ਗਿਆ ਜਿਹੜਾ ਇਹਦੀ ਸੇਵਾ ਕਰਦਾ ਰਿਹਾ। ਗੁਰੂ ਕੇ ਸਿੱਖੋ, ਜਦੋਂ ਕੋਈ ਬੰਦਗੀ ਵਾਲਾ ਘਰ ਆਵੇ, ਕਾਰਜ ਸੌਰ ਦੇ ਨੇ ਤੇ ਭਾਈ ਸਾਹਿਬ ਨੂੰ ਇਹ ਸ਼ਬਦ ਕਹਿਣੇ ਪਏ, ਕਹਿਣ ਲੱਗੇ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸੈਣ ਨਾਈ, ਥੋੜਾ ਜਿਹਾ ਜੇ ਮੈਟਰ ਜ਼ਿਆਦਾ ਤੇ ਮੈਨੂੰ ਤੇਜ਼ੀ ਚੱਲਣਾ ਪੈਣਾ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸੈਣ ਨਾਈ, ਕਹਿਣ ਲੱਗੇ ਪ੍ਰੇਮ ਭਗਤ ਰਾਤੀ ਕਰੇ ਭੜਕੇ ਰਾਜ ਦੁਆਰੇ ਜਾਈ, ਆਏ ਸੰਤ ਪ੍ਰਾਹੁਣੇ ਸਹੀ ਪਿਆਰੇ ਮੇਰ, ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾ ਰਹਿਣ ਸਭਾਈ, ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ, ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸਰਮਾਈ, ਰਾਣੇ ਦੂਰੋਂ ਸੱਦ ਕੇ ਦੂਰੋਂ ਆਵਾਜ਼ ਮਾਰ ਕੇ ਕਿਹਾ ਸੈਣ ਆਵੇ, ਅੱਜ ਮੈਂ ਤੈਨੂੰ ਆਪਣੀ ਕੀਮਤੀ ਪੁਸ਼ਾਕ ਪਵਾਣੀ ਚਾਹੁੰਦਾ। ਰਾਣੇ ਦੂਰੋਂ ਸੱਦ ਕੇ ਗਲੋਂ ਕਵਾਏ ਖੋਲ ਪਹਿਨਾਈ, ਬਸ ਕੀਤਾ ਹੋ ਤੁਧ ਅੱਜ ਬੋਲੇ ਰਾਜਾ ਸੁਣੈ ਲੁਕਾਈ, ਕਹਿਣ ਲੱਗੇ ਦਾਤਾ ਕਿਤੇ ਹੋ ਜੇ ਪਿਆਰੇ ਮੇਲੀ, ਇੱਕ ਰਾਤ ਕਿਤੇ ਉਹਨਾਂ ਦਾ ਮਿਲਾਪ, ਕਿਤੇ ਸੰਗਤ ਨਸੀਬ ਹੋ ਜਾਏ ਬੰਦਗੀ ਦੀ ਤੇ ਸਾਰੀ ਜ਼ਿੰਦਗੀ ਵਿੱਚ ਪਲਟਾ ਆ ਜਾਏ। ਸਾਹਿਬ ਕਹਿ ਰਹੇ ਸਨ ਕਿ ਭਲਕੇ ਉੱਠ ਪ੍ਰਾਹੁਣਾ ਮੇਰਾ ਕਰ ਆਵੋ। ਭਾਈ ਗੁਰਦਾਸ ਜੀ ਨੇ ਸੈਣ ਦਾ ਜ਼ਿਕਰ ਕੀਤਾ, ਮੇਰੇ ਹਜ਼ੂਰ ਨੇ ਇੱਕ ਹੋਰ ਸ਼ਬਦ ਕਿਹਾ, ਕਹਿਣ ਲੱਗੇ ਸਾਜਨਾ ਸੰਤ ਆਓ ਮੇਰਾ ਸਹੀ ਪਿਆਰੇ ਮੇਰ, ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਸਾਜਨਾ ਸੰਤ ਆਓ ਮੇਰਾ ਆਨੰਦਾ ਗੁਣ ਗਾਏ, ਮੰਗਲ ਕਸਮਲਾ ਮਿਟ ਜਾਏ ਪ੍ਰੇਰੇ। ਹੁਣ ਇੱਥੇ ਪ੍ਰੇਰੇ ਦਾ ਅਰਥ ਪ੍ਰੇਰਨਾ ਨਹੀਂ, ਪ੍ਰੇਰੇ ਦਾ ਅਰਥ ਹੁੰਦਾ ਪਰਾਂ ਹੋਣਾ, ਪਰਾਂ ਕਰਨਾ, ਦੂਰ ਕਰਨਾ। ਜਦੋਂ ਤੇਰੇ ਘਰ ਵਿੱਚ ਆ ਗਏ ਤੇ ਸੱਚ ਜਾਣੀ ਤੇਰੇ ਅੰਦਰ ਦੀ ਬਿਰਤੀ ਜਿਹੜੀ ਉਸੇ ਵੇਲੇ ਤੈਨੂੰ ਛੱਡ ਕੇ ਚਲੀ ਜਾਏ। ਕਿਉਂ? ਰੱਬ ਦੀ ਬੰਦਗੀ ਕਰਨ ਵਾਲੇ ਦੇ ਨੇੜੇ ਬਈਏ ਤੇ ਅੰਦਰ ਨੂੰ ਸਕੂਨ ਮਿਲਦਾ। ਮੈਂ ਇੱਕ ਦੋ ਉਦਾਹਰਨਾਂ ਆਪ ਜੀ ਦੇ ਸਮਕਸ ਬੇਨਤੀ ਕਰਨੀ ਚਾਹੁੰਦਾ। ਵੈਸੇ ਦੇਖੋ ਇਹ ਟੀਕੇ ਦੇ ਅਰਥ ਨਹੀਂ, ਅੱਜ ਸਵੇਰੇ ਚੱਲਦਿਆਂ ਸੁਬਹਿਕਨੀ ਬਾਣੀ ਵਿਚਾਰਦਿਆਂ ਵਿਚਾਰਦਿਆਂ ਮਨ ਚ ਆਇਆ ਵੀ ਇਹਦੇ ਅਰਥ ਕੀ ਨੇ ਕਿ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ। ਇਹ ਪਿਆਰੇ ਮੇਲੀ ਕਹਿਣ ਲੱਗੇ ਹਰ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ, ਹਰ ਖੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਹੁਣ ਖਰੇ ਦੇ ਅਰਥ ਅਸੀਂ ਕਰਾਂਗੇ ਬਿਲਕੁਲ ਸ਼ੁੱਧ। ਗੁਰਮੁਖੋ ਮੈਂ ਦਾਵਾ ਨਹੀਂ ਕਰਨਾ ਅਰਥਾਂ ਦਾ, ਮੇਰੇ ਮਨ ਚ ਸਵੇਰੇ ਆਇਆ ਵੀ ਸਹੀ ਪਿਆਰੇ ਮੇਲ ਇੱਥੇ ਦੇ ਅਰਥ ਨਹੀਂ ਬਣ ਗਏ। ਜਦੋਂ ਸੱਚ ਆ ਗਿਆ ਤੇ ਖਰੇ ਦੀ ਗੁੰਜਾਇਸ਼ ਨਹੀਂ, ਸੱਚ ਆਪਣੇ ਆਪ ਵਿੱਚ ਖਰਾ ਹੈ। ਕਹਿਣ ਲੱਗੇ ਇਹ ਕੁਝ ਪਿਆਰੇ ਮਿਲ ਜਾਣਗੇ ਤੇ ਜਿੱਦਣ ਰੱਬ ਦੀ ਦਰਗਾਹ ਵੀ ਤੁਰੇਗਾ ਤੇ ਸੱਚ ਜਾਣੀ ਉੱਥੇ ਖਲੋਤੇ ਵੀ ਤੈਨੂੰ ਮਿਲਣਗੇ। ਖਰੇ ਦਰ ਤੇ ਖਲੋਤੇ ਹੋਏ, ਕਹਿਣ ਲੱਗੇ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਂ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖੜੇ। ਹਜ਼ੂਰ ਕਹਿ ਰਹੇ ਨੇ ਸਾਜਨਾ ਸੰਤ ਆਓ ਮੇਰੇ ਆਨੰਦਾ ਗੁਣ ਗਾਏ, ਮੰਗਲ ਕਸਮ ਲਾ ਮਿਟ ਜਾਹੇ ਪ੍ਰੇਰੇ। ਅਗਲਾ ਬਚਨ ਕੀਤਾ, ਕਹਿਣ ਲੱਗੇ ਸੰਤ ਚਰਨ ਧਰੂ ਮਾਥਾ, ਮੈਂ ਰੱਬ ਦੇ ਪਿਆਰੇ ਦੇ ਚਰਨਾਂ ਵਿੱਚ ਆਪਣੇ ਮੱਥੇ ਨੂੰ ਰੱਖ ਦਿਆਂ। ਕਿਉਂ? ਚਾਂਦਨਾ ਗ੍ਰਹਿ ਹੋਏ ਅੰਧੇਰੇ, ਉਹਦੇ ਆਉਣ ਨਾਲ ਮੇਰੇ ਅੰਦਰ ਨੂੰ ਚਾਨਣ ਮਿਲਣਾ ਹੈ। ਕਹਿਣ ਲੱਗੇ ਸੰਤ ਪ੍ਰਸਾਦ ਕਮਲ ਬਿਗਸੈ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਕਮਲ ਬਿਗਸੈ। ਬੇਨਤੀ ਕਰ ਰਿਹਾ, ਕਹਿਣ ਲੱਗੇ ਸੰਤ ਪ੍ਰਸਾਦ ਕਮਲ ਬਿਗਸੈ, ਗੋਬਿੰਦ ਭਜੂ ਪੇਖ ਨੇਰੇ। ਉਹਨਾਂ ਨੂੰ ਜਦੋਂ ਤੱਕਾਂ ਰੱਬ ਅੱਗੇ ਦੂਰ ਜਾਣ ਕੇ ਜਪਦਾ ਸਾਂ, ਜਦੋਂ ਸੰਤ ਜਨ ਮਿਲੇ ਸਾਹਿਬ ਤਾਂ ਕਹਿੰਦੇ ਨੇ ਸਾਧ ਕੈ ਸੰਗ ਲੱਗੈ ਪ੍ਰਭ ਮੀਠਾ। ਇੱਕ ਦਿਨ ਸਵੇਰੇ ਉੱਥੇ ਅਰਜ਼ ਕੀਤੀ ਸੀ ਕਿ ਰੱਬ ਦੀ ਬੰਦਗੀ ਕਰਨ ਵਾਲਾ ਮਿਲੇ ਜਿਹੜਾ ਅੱਗੇ ਨਿਤਨੇਮ ਦਾ ਸਵਾਦ ਨਹੀਂ ਆਉਂਦਾ, ਜਿਹੜਾ ਅੱਗੇ ਸਿਮਰਨ ਦਾ ਸਵਾਦ ਨਹੀਂ ਆਉਂਦਾ, ਮਾੜੀ ਜੀ ਗੱਲ ਕਹਿ ਜਾਏ ਨਾ ਅੰਜ ਲੱਗਦਾ ਬਸ ਹੁਣ ਇੱਕ ਗੱਲ ਮਿੱਠੀ ਲੱਗਣ ਲੱਗ ਪਈ, ਉਹਦੇ ਸੰਗਤ ਕੀਤਿਆਂ ਮਿੱਠੀ ਲੱਗੇਗੀ। ਆਓ ਕਦੀ ਗੁਰੂ ਇਤਿਹਾਸ ਵਿੱਚੋਂ ਨਜ਼ਰ ਦੌੜਾ ਕੇ ਦੇਖੋ ਖਾਂ, ਕਿੰਨੇ ਕੁ ਰੱਬ ਦੀ ਬੰਦਗੀ ਕਰਨ ਵਾਲੇ ਜਿਹੜੇ ਪਿਆਰੇ ਕਿਸੇ ਨੂੰ ਮਿਲੇ ਉਹ ਜ਼ਿੰਦਗੀ ਪਲਟ ਦੇ ਗਏ। ਮੈਂ ਕੁਝ ਕੁ ਗੁਰੂ ਇਤਿਹਾਸ ਵਿੱਚੋਂ ਉਦਾਹਰਨਾਂ ਦੇਣੀਆਂ ਨੇ, ਕਿਉਂਕਿ ਅਰਦਾਸ ਦੀ ਇੱਕ ਇਹੋ ਜਿਹਾ ਇਤਿਹਾਸ ਸਿਰਜਿਆ ਜਾ ਰਿਹਾ ਇਸ ਅਰਦਾਸ ਦੀ ਕਥਾ ਦਾ, ਕਿ ਦਾਤਾ ਮੇਰ ਕਰੇ ਲੰਬੇਰੇ ਸਮੇਂ ਤੱਕ ਇਹਦੀ ਮਿਆਦ ਰਹੇਗੀ। ਸਾਹਿਬ ਕਿਰਪਾਲੂ ਜੀ ਕਿ ਉਹਨਾਂ ਦੇ ਪਿਆਰੇ ਜੇ ਕਿਸੇ ਨੂੰ ਮਿਲਣ ਤਾਂ ਇੱਕ ਖਿੰਡ ਵਿੱਚ ਜੀਵਨ ਨਹੀਂ ਪਲਟਦੇ? ਅੱਜ ਮਲਸ਼ੀਆਂ ਦਾ ਭਗੀਰਥ ਆਇਆ, ਤੁਸੀਂ ਟਿਊਕ ਮਾਤਰ ਚਲੀ ਜਾਓ ਹੁਣ, ਇਤਿਹਾਸ ਦੇ ਵੱਲ ਨਜ਼ਰ ਦੌੜਾਇਓ, ਭਗੀਰਥ ਆਇਆ ਤੇ ਸਵੇਰੇ ਉੱਠਿਆ ਦੇਖਿਆ ਇੱਕ ਔਰਤ ਝਾੜੂ ਪਈ ਲਾਉਂਦੀ ਏ। ਪੁੱਛਿਆ ਤੂੰ ਕੌਣ? ਕਹਿਣ ਲੱਗੀ ਜਿਸ ਕਾਲੀ ਦੀ ਤੂੰ ਪੂਜਾ ਕਰਨਾ ਮੈਂ ਇਹਦੇ ਦਰ ਦੀ ਝਾੜੂ ਬਰਦਾਰ ਹਾਂ, ਇਹਨੂੰ ਛੱਡ ਕੇ ਹੁਣ ਜਾਈ ਨਾ। ਭਗੀਰਥ ਨੇ ਗੁਰੂ ਨਾਨਕ ਦੇ ਚਰਨ ਸਪਰਸ਼ ਕੀਤੇ, ਪਿਆਰੇ ਦਾ ਪਿਆਰਾ ਬਣ ਗਿਆ। ਇੱਕ ਰਾਤ ਲਾਹੌਰ ਗਿਆ ਹੈ ਤੇ ਮਨਸੁਖ ਨੂੰ ਇੱਕ ਰਾਤ ਕੇਵਲ ਮਿਲਿਆ ਹੈ, ਬਸ ਉਹਦੀ ਸੰਗਤ ਕਰਨ ਦੇ ਨਾਲ ਮਨੁੱਖ ਸਦਾ ਲਈ ਗੁਰੂ ਨਾਨਕ ਦਾ ਹੋ ਗਿਆ। ਕਿ ਉਸ ਪਿਆਰੇ ਦੀ ਸੰਗਤ ਕੀਤਿਆਂ ਨਾਮ ਚਿੱਤ ਨਹੀਂ ਆਇਆ? ਭਗੀਰਥ ਦੀ ਸੰਗਤ ਕੀਤਿਆਂ ਮਨਸੁਖ ਗੁਰੂ ਨਾਨਕ ਦਾ ਹੋ ਗਿਆ ਤੇ ਮਨਸੁਖ ਲੈ ਕੇ ਕਿਰਪਾ ਸਮੁੰਦਰ ਦੇ ਕਿਨਾਰੇ ਜਹਾਜ਼ ਲਾ ਕੇ ਅੱਜ ਸ਼ਿਵ ਨਾਭ ਨੂੰ ਮਿਲਿਆ। ਇੱਕ ਖਿਨ ਮਿਲਣ ਦੀ ਦੇਰ ਸੀ ਪਿਆਰਾ, ਉਹਦੇ ਅੰਦਰ ਵੀ ਗੁਰੂ ਨਾਨਕ ਵੱਸ ਗਿਆ। ਅਸੀਂ ਕਹਿੰਦੇ ਇਹ ਕੁਝ ਪਿਆਰੇ ਮੇਲੀ ਜਿਨ੍ਹਾਂ ਨੂੰ ਮਿਲ ਕੇ ਤੂੰ ਚਿੱਤ ਵਿੱਚ ਆ ਜਾਏ। ਮੈਂ ਸਿਰਫ ਚੂਕ ਮਾਤਰ ਬੇਨਤੀ ਕਰਨੀ ਹੈ, ਭਗੀਰਥ ਮਿਲਿਆ ਪਿਆਰੇ ਨੂੰ ਤੇ ਪਿਆਰੇ ਦਾ ਪਿਆਰਾ ਬਣ ਗਿਆ, ਪਿਆਰੇ ਦੀ ਸੰਗਤ ਕੀਤੀ ਮਨਸੁਖ ਨੇ ਤੇ ਉਹਦੇ ਅੰਦਰ ਵੀ ਗੁਰੂ ਨਾਨਕ ਚਿੱਤ ਆ ਗਿਆ। ਮਨਸੁਖ ਦੀ ਸੰਗਤ ਕੀਤੀ ਸ਼ਿਵ ਨਾਭ ਨੇ, ਉਹਦੇ ਅੰਦਰ ਗੁਰੂ ਨਾਨਕ ਚਿੱਤ ਆਇਆ ਤੇ ਜਦੋਂ ਉਹਦੀ ਸੰਗਤ ਸਾਰੀ ਪ੍ਰਜਾ ਨੇ ਕੀਤੀ, ਪੂਰੇ ਦਾ ਪੂਰਾ ਰਾਜ ਹੀ ਗੁਰੂ ਨਾਨਕ ਦੀ ਜੈ ਜੈਕਾਰ ਕਰਨ ਲੱਗ ਪਿਆ। ਦਾਤਾ ਇਹੋ ਜਿਹੇ ਪਿਆਰੇ ਮੇਲ ਅੱਜ ਭਾਈ ਲੈਣਾ ਜੀ ਤੁਰੇ ਨੇ। ਮੈਂ ਸਿਰਫ ਇਹ ਵੀ ਸਾਖੀਆਂ ਦੇ ਵਿਸਤਾਰ ਵੱਲ ਨਹੀਂ ਟਿਊਕ ਮਾਤਰ ਇਸ ਕਰਕੇ ਅਰਜ਼ ਕਰਨੀ ਚਾਹੁੰਦਾ ਕਿ ਹਾਂ ਅੱਜ ਵੀ ਕੋਈ ਬੰਦਗੀ ਵਾਲਾ ਸੁਬਹਿਕਨ ਬਚਨ ਕਹਿ, ਉਹਦੇ ਬਚਨਾਂ ਨੂੰ ਗੁਰੂ ਫੁੱਲ ਚਾੜ ਕੇ ਪੂਰਿਆ ਕਰ ਦਿੰਦਾ ਹੁੰਦਾ ਹੈ। ਬੋਲਿਓ ਸੁਬਹਿਕਨ, ਹਾਂ ਕਹਿਣ ਤੇ ਨਹੀਂ। ਦੇਖੋ ਅੱਜ ਭਾਈ ਲੈਣਾ ਜੀ ਸਾਰੀ ਰਾਤ ਜਗਰਾਤੇ ਵਿੱਚ ਕੱਟੀਏ, ਸੂਹਾ ਵੇਸ ਪਾ ਕੇ ਨਿਕਲੇ ਨੇ ਤੇ ਇੱਕ ਘਰੋਂ ਆਵਾਜ਼ ਵੀ ਆਉਂਦੀ ਹੈ, ਪੌੜੀ ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਏ ਉੱਪਰ ਘਾਲੀਏ ਕੌਣ ਹੈ, ਕਰਤਾਰਪੁਰ ਤੋਂ ਪਿਆਰੇ ਦਾ ਪਿਆਰਾ ਬਣ ਕੇ ਆਇਆ। ਭਾਈ ਜੋਧ ਇੱਕ ਖਿਨ ਕੋਲ ਬੈਠੇ ਨੇ, ਪਤਾ ਨਹੀਂ ਉਹਦੀ ਸੰਗਤ ਕਰਨ ਦੇ ਨਾਲ ਚਿੱਤ ਵਿੱਚ ਗੁਰੂ ਨਾਨਕ ਵੱਸ ਗਏ। ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ, ਹੇ ਮੇਰੇ ਦਾਤਾ ਸਾਰੇ ਦਿਨ ਵਿੱਚ ਕਿਤੇ ਇੱਕ ਅੱਧਾ ਮਿਲਾ ਦਿਆ ਕਰ ਜਿਹਨੂੰ ਮਿਲ ਕੇ ਸਾਰਾ ਦਿਨ ਤੇਰੀ ਯਾਦ ਆਉਂਦੀ ਹੈ। ਮਿਹਰ ਕਰੀ, ਮੈਂ ਅੱਗੇ ਬੇਨਤੀ ਕਰਨੀ ਹੈ ਇਸ ਤੋਂ ਬਚਣਾ ਕਿਵੇਂ ਵਿਸਾਖਤਾਂ ਤੋਂ। ਸਾਹਿਬ ਕਿਰਪਾਲੂ ਜੀ ਨੇ ਭਾਈ ਜੋਧ ਦੀ ਇੱਕ ਕਿਨ ਸੰਗਤ ਕੀਤੀ ਤੇ ਭਾਈ ਲਹਿਣਾ ਜੀ ਸਦਾ ਕਰਤਾਰਪੁਰ ਦੇਖੋ ਹੈ ਆਏ ਸਨ। ਸੰਗ ਨੂੰ ਕਿਹਾ ਤੁਸੀਂ ਰੁਕੋ, ਮੈਂ ਹੁਣੇ ਆਇਆ। ਹਾਂ ਮੱਥਾ ਟੇਕਣ ਗਏ ਪਰਤ ਕੇ ਆਏ ਨਹੀਂ, ਸਦਾ ਵੀ ਬਾਬੇ ਦੇ ਬਣ ਗਏ। ਕਿ ਉਹਨਾਂ ਨੂੰ ਪਿਆਰਾ ਮਿਲਿਆ ਨਹੀਂ ਜਿਹਦੇ ਮਿਲਣ ਨਾਲ ਉਹਨਾਂ ਨੂੰ ਗੁਰੂ ਚੇਤੇ ਆਇਆ? ਤੀਜੀ ਉਦਾਹਰਨ ਹੈ, ਇੱਕ ਬੰਦਾ ਰਾਤ ਨੂੰ ਬੋਲੀ ਮਾਰ ਕੇ ਤੋੜ ਕੇ ਚਲਾ ਗਿਆ ਹੈ ਕਿ ਬੁੱਢਾ ਹੋ ਗਿਆ ਅਜੇ ਤੱਕ ਨਗੁਰਿਆ ਤੁਰਿਆ ਫਿਰਨੇ, ਤੇ ਸਵੇਰੇ ਕੰਨਾਂ ਵਿੱਚ ਆਵਾਜ਼ ਪਈ ਏ ਕਿ ਕਰਨੀ ਕਾਗਦ ਮਨ ਮਿਸਵਾਣੀ ਬੁਰਾ ਭਲਾ ਦੋ ਲੇਖ ਪਏ, ਬੀਬੀ ਅਮਰੋ ਦੇ ਕੋਲ ਖਲੋਤੇ ਨੇ। ਕਿ ਉਹ ਗੁਰਮੁਖ ਪਿਆਰਾ ਮਿਲਿਆ ਨਹੀਂ ਜਿਹਦੇ ਮਿਲਣ ਨਾਲ ਬਾਅਦ ਸਾਲ ਦਾ ਬਾਬਾ ਮੋਢੇ ਤੇ ਗਾਗਰ ਚੁੱਕ ਕੇ 12 ਸਾਲ ਘਾਲਣਾ ਪਿਆ ਘਾਲਦਾ ਹੈ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ, ਇਹਦਾ ਮਤਲਬ ਇਹ ਨਹੀਂ ਇੱਕ ਘੜੀ ਮਿਲੇ, ਆਪਾਂ 4 ਕਿਤਾਬਾਂ ਪੜ੍ਹੀਆਂ, ਚੁੰਝ ਚਰਚਾ ਕੀਤੀ ਤੇ ਮਗਰੋਂ ਕਹਿ ਦਿੱਤਾ ਸੀ, ਤਾਂ ਹੀ ਤਾਂ ਅਰਦਾਸ ਕਰਨੇ ਆ। ਸਹੀ ਪਿਆਰੇ ਮੇਲੇ ਪਿਆਰੇ ਪੂਰੇ ਕੋਈ ਨਹੀਂ ਜੇ ਸੱਚ ਜਾਣੇ ਹੋ, ਉਹ ਮਿਲਣ ਨਾਲ ਜਿਹਦੇ ਮਿਲਣ ਨਾਲ ਪਰਤ ਕੇ ਗੁਰੂ ਵਿਚਰੇ ਨਾ। ਸਾਹਿਬ ਕਿਰਪਾਲੂ ਜੀ, ਬੀਬੀ ਅਮਰੋ ਨੇ ਇੱਕ ਸ਼ਬਦ ਪੜ੍ਹਿਆ ਤੇ ਗੁਰੂ ਕੇ ਸਿੱਖੋ, ਬਾਬਾ ਅਮਰਦਾਸ ਬਜ਼ੁਰਗ ਸਦਾ ਲਈ ਗੁਰੂ ਨਾਨਕ ਸਾਹਿਬ ਦੇ ਘਰ ਦੇ ਖੋ ਗਏ ਨੀ। ਉਸ ਤੋਂ ਅੱਗੇ ਕਦੀ ਤੱਕੋ, ਅੱਜ ਇੱਕ ਸੱਜਣ ਮੱਝਾਂ ਚੋਰੀ ਕਰਕੇ ਆਉਂਦਾ ਪਿਆ ਤੇ ਪਿੱਛੇ ਉਹਦੇ ਮਾਲਕ ਲੱਗ ਗਏ ਨੇ। ਉਹ ਇੱਕੋ ਦਮ ਛੱਪੜ ਵਿੱਚ ਮਾਡਾ ਟੋਬੇ ਵਿੱਚ ਮੱਝਾਂ ਵਾਰ ਕੇ ਕਹਿੰਦਾ ਹੈ ਕਿ ਸਾਹਮਣੇ ਫਕੀਰ ਦੀ ਕੁੱਲੀਏ ਦੇ ਕੋਲ ਜਾਵਾਂਗਾ। ਉਹ ਫਕੀਰ ਕੌਣ ਹੈ? ਗੁਰੂ ਰਾਮਦਾਸ ਦਾ ਨਵਾਜਾ ਸਿੱਖ, ਗੁਰੂ ਅਰਜਨ ਦੇ ਵੇਲੇ ਤੱਕ ਟਿਕਿਆ ਭਾਈ ਅਤਲੀ। ਇੱਕੋ ਦਮ ਉਹਦੇ ਕੋਲ ਜਾ ਕੇ ਕਹਿੰਦਾ, ਬਾਬਾ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਨੀ, ਮੈਨੂੰ ਬਚਾ। ਹੁਣ ਧਿਆਨ ਦਿਆ ਜੇ, ਉਹਨੇ ਨਹੀਂ ਕਿਹਾ ਜੇ ਕਿ ਤੂੰ ਚੋਰੀ ਨਾ ਕਰ। ਪਤਾ ਨੀ ਸਿੱਖ ਦੀ ਸ਼ਖਸੀਅਤ ਦਾ ਪ੍ਰਭਾਵ ਇੰਨਾ ਪੈ ਗਿਆ ਕਿ ਸਾਰੀ ਜ਼ਿੰਦਗੀ ਚੋਰੀ ਕਰਨ ਵਾਲਾ ਕਹਿੰਦਾ ਅੱਜ ਤੋਂ ਬਾਅਦ ਚੋਰੀ ਨਹੀਂ ਕਰਾਂਗਾ। ਉਹ ਕੌਣ ਸੀ ਜੀ? ਉਹ ਗੁਰੂ ਦਾ ਸੀਨਾ ਸੀ ਭਾਈ ਬਿਧੀ ਚੰਦ। ਇੱਕ ਗੁਰਮੁਖ ਪਿਆਰਾ ਮਿਲਿਆ ਤੇ ਉੱਥੇ ਪਹੁੰਚ ਗਿਆ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਸੀਨਾ ਟਿਕਿਆ ਹੋਇਆ ਹੈ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ। ਸਾਈਂ ਮੀਆਂ ਮੀਰ ਦਾ ਜ਼ਿਕਰ ਚੱਲਿਆ। ਸਾਈਂ ਮੀਆਂ ਮੀਰ ਜੀ ਉਸ ਪਰਮਾਤਮਾ ਦੀ ਸਿਫਤ ਨਾਲ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਅਨੰਨ ਸੇਵਕ ਸਨ। ਮੈਂ ਬੇਨਤੀ ਸਿਰਫ ਟਿਊਕ ਮਾਤਰ ਕਰ ਰਿਹਾ ਕਿ ਜਿਨ੍ਹਾਂ ਨੂੰ ਗੁਰਮੁਖ ਪਿਆਰੇ ਮਿਲੇ ਉਹਨਾਂ ਦੀ ਜ਼ਿੰਦਗੀ ਵਿੱਚ ਪਲਟਾ ਜ਼ਰੂਰ ਆਇਆ ਤੇ ਜਦੋਂ ਗੁਰਮੁਖ ਪਿਆਰਾ ਕੋਈ ਜੀਵਨ ਵਾਲਾ ਮਿਲ ਗਿਆ ਤੇ ਉਹਨਾਂ ਨੂੰ ਯਾਦ ਕਰਕੇ ਫਿਰ ਅੱਖਾਂ ਭਰਦੇ ਨੇ ਕਿ ਫਲਾਣੇ ਮਹਾਂਪੁਰਸ਼ ਮਿਲੇ ਸਨ, ਇੱਕ ਬਚਨ ਕਹਿ ਕੇ ਗਏ ਸਨ, ਬਸ ਜਿਹੜਾ ਉਹ ਆਨੰਦ ਦੇ ਗਿਆ ਉਹ ਕਦੀ ਭੁੱਲਦਾ ਹੀ ਨਹੀਂ ਪਿਆ। ਉਹਨੇ ਗੁਰਮੁਖ ਪਿਆਰੇ ਹੁਣ ਤੱਕ ਉਹ ਸਾਈ ਮੀਆਂ ਮੀਰ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਸਿੱਖ ਹੈ, ਉਹਦੀ ਜੀਵਨ ਨੂੰ ਕਦੀ ਪੜ੍ਹਿਓ। ਵੈਸੇ ਮੇਰੇ ਕੋਲ ਸਮਾਂ ਨਹੀਂ, ਤਕਰੀਬਨ ਡੇਢ ਦੋ ਘੰਟੇ ਦਾ ਲੈਕਚਰ ਹੈ ਸਾਈ ਮੀਆਂ ਮੀਰ ਦਾ ਜੀਵਨ। ਥੱਲੇ ਤੱਪੜ ਬੋਰੀਆਂ ਵਿਛੀਆਂ ਹੁੰਦੀਆਂ ਸਨ, ਦਾਰਾ ਸ਼ਿਕੋ ਵਰਗੇ ਉਹਨਾਂ ਦੇ ਮੁਰੀਦ ਸਨ, ਇੰਨੇ ਪਰਹੇਜ਼ਦਾਰ ਸਨ ਕਿ ਦਾਰਾ ਸ਼ਿਕੋ ਦੀ ਲਿਖਤ ਵਿੱਚੋਂ ਵੀ ਕਹਿੰਦੇ ਨੇ ਕਿ ਜਿਸ ਦਿਨ ਮੇਰੀ ਭੈਣ ਜਵਾਨ ਹੋਈ ਕਹਿਣ ਲੱਗੇ ਬੇਟਾ ਅੱਜ ਤੋਂ ਬਾਅਦ ਤੂੰ ਮੈਨੂੰ ਇਸ਼ਨਾਨ ਨਾ ਕਰਾਉਣ ਆਇਆ ਕਰ, ਤੂੰ ਸਿਆਣੀ ਹੋ ਗਈ ਹੈ। ਕਦੀ ਤੱਕਿਓ ਜੇ ਕਿਸੇ ਮਿਲਣ ਆਉਣਾ ਤੇ ਇੱਕੋ ਗੱਲ ਕਹਿਣੀ, ਭਲਿਆ ਆਪਣਾ ਸਮਾਂ ਵੀ ਬਰਬਾਦ ਨਾ ਕਰ, ਤੂੰ ਆਪਣਾ ਕੰਮ ਕਰ, ਮੈਨੂੰ ਅੰਦਰ ਬੈਠ ਕੇ ਆਪਣਾ ਕਰਨ ਦੇ। ਤੱਕੋ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਗਏ ਤੇ ਘੰਟਿਆਂ ਬੱਧੀ ਇਸ ਅਸ਼ਟਪਦੀ ਦੀ ਵਿਚਾਰ ਕਰਦੇ ਰਹੇ, ਬ੍ਰਹਮ ਗਿਆਨੀ ਕੌਣ ਹੁੰਦਾ ਹੈ। ਤੇ ਮੇਰੇ ਗੁਰੂ ਅਰਜਨ ਦੇਵ ਨੇ ਐਸੀ ਨਜ਼ਰ ਕੀਤੀ, ਭਾਈ ਗੁਰਦਾਸ ਵਰਗਿਆਂ ਦਾ ਜ਼ਿਕਰ ਗੁਰਮੁਖਾਂ ਦਾ ਕੀਤਾ, ਐਸੀ ਕਿਰਪਾ ਕੀਤੀ ਕਿ ਸਾਈ ਮੀਆਂ ਮੀਰ ਸਾਰੀ ਜ਼ਿੰਦਗੀ ਹੀ ਬ੍ਰਹਮ ਗਿਆਨ ਵਿੱਚ ਵਿਚਰਦੇ ਰਹੇ। ਗੁਰੂ ਅਰਜਨ ਦੇਵ ਸ਼ਹੀਦ ਹੁੰਦੇ ਨੇ ਤੇ ਸਾਈ ਦੀਆਂ ਅੱਖਾਂ ਵਿੱਚ ਨੀਰ ਦੀ ਝੜੀ ਏ। ਮੈਂ ਤੱਕਿਓ ਜਿਹੜੀ ਬੇਨਤੀ ਕਰਨ ਲੱਗਾ, ਗੁਰੂ ਅਰਜਨ ਦੇਵ ਦੇ ਦਰ ਤੇ ਆਪ ਚੱਲ ਕੇ ਆਉਂਦਾ ਤੇ ਕਈ ਕਈ ਦਿਨ ਉਹ ਸਾਈ ਸਿਫਤਾਂ ਕਰਦਾ, ਗੋਸ਼ਟਾਂ ਕਰਦਾ, ਅੰਦਰ ਨੂੰ ਭਰ ਕੇ ਜਾਂਦਾ ਤੇ ਜਹਾਂਗੀਰ ਨੇ ਦਿੱਲੀ ਵਿੱਚ ਇੱਕ ਵਾਰੀ ਸੱਦਿਆ ਤੇ ਜਦੋਂ ਤੁਰਨ ਲੱਗੇ ਜਹਾਂਗੀਰ ਕਹਿੰਦਾ ਕੁਛ ਮੰਗ ਲਓ ਤੇ ਸਾਈ ਮੀਆਂ ਮੀਰ ਨੇ ਇੱਕੋ ਗੱਲ ਕਹੀ ਸੀ, ਕਹਿਣ ਲੱਗੇ ਮੇਰੀ ਗੱਲ ਮੰਨੇਗਾ। ਜਹਾਂਗੀਰ ਕਹਿੰਦਾ ਦੱਸੋ, ਕਹਿੰਦਾ ਅੱਜ ਤੋਂ ਬਾਅਦ ਮੈਨੂੰ ਆਪਣੇ ਘਰ ਵਿੱਚ ਕਦੀ ਵੀ ਬੁਲਾਈ ਨਾ, ਕਿਉਂਕਿ ਤੈਨੂੰ ਮਿਲ ਕੇ ਖੁਦਾ ਦੀ ਯਾਦ ਵਿਸਰ ਜਾਂਦੀ। ਕਦੀ ਤੱਕਿਓ, ਮੈਂ ਬੇਨਤੀ ਕਰਾਂ, ਇੱਕ ਪਾਸੇ ਹਿੰਦੁਸਤਾਨ ਦਾ ਬਾਦਸ਼ਾਹ, ਉਹ ਇੱਕੋ ਦਮ ਸੰਭਰ ਗਿਆ, ਕਹਿਣ ਲੱਗਾ ਮਹਾਰਾਜ ਮੈਨੂੰ ਬਖਸ਼ ਲਓ। ਕਹਿਣ ਲੱਗਾ ਤੁਸੀਂ ਗੁਰੂ ਅਰਜਨ ਦੇਵ ਨੂੰ ਤਾਂ ਕਈ ਕਈ ਦਿਨ ਮਿਲਦੇ ਰਹੇ, ਕਹਿਣ ਲੱਗੇ ਠੰਡ ਦੇ ਘਰ ਸਨ, ਤੈਨੂੰ ਅਕਲ ਨਾ ਆਈ, ਤੂੰ ਤੱਤੀ ਤਵੀ ਤੇ ਬਿਠਾ ਕੇ ਵੀ ਤਪਾਣ ਦਾ ਯਤਨ ਕੀਤਾ, ਉਹ ਤੱਤੀ ਤਵੀ ਤੇ ਠੰਡੇ ਰਹੇ। ਮੈਂ ਇਸ ਕਰਕੇ ਉਹਨਾਂ ਦੇ ਘਰ ਜਾਂਦਾ ਸਾਂ, ਉਹਨਾਂ ਦੇ ਕੋਲ ਬੈਠਿਆ ਮੇਰੇ ਅੰਦਰ ਦੀ ਤਪਸ਼ ਮਿਟਦੀ ਸੀ। ਇਹ ਵੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਜਿਨ੍ਹਾਂ ਨੂੰ ਮਿਲੀਏ ਤੇਰੇ ਨਾਮ ਤੇਰੀ ਯਾਦ ਘਿਰਦੇ ਵਿੱਚ ਆ ਜਾਏ। ਮੈਂ ਕਹਿੰਦਾ ਅੱਜ ਨਹੀਂ, ਅਨੇਕਾਂ ਸਿੱਖ ਸਾਈ ਮੀਆਂ ਮੀਰ ਵਰਗੇ, ਭਾਈ ਵਿਧੀ ਚੰਦ ਵਰਗੇ, ਭਾਈ ਮੰਝ ਵਰਗੇ, ਬਾਬੇ ਬੁੱਢੇ ਵਰਗੇ, ਭਾਈ ਗੁਰਦਾਸ ਵਰਗੇ, ਤੇ ਇੱਕ ਮੈਂ ਬੇਨਤੀ ਕੀਤੀ ਏ ਪਿਛਲੇ ਦਿਨੀ ਵੀ ਕਿ ਗੁਰੂ ਅਜੇ ਜਿਉਂਦਾ ਹੈ, ਤੇ ਜਦੋਂ ਅੱਜ ਕੋਈ ਬੰਦਗੀ ਵਾਲੇ ਦੀ ਗੱਲ ਕਰੇ ਤੇ ਸਾਡੇ ਅੰਦਰ ਇੱਕੋ ਦਮ ਸੂਈਆਂ ਚਿਬਦੀਆਂ ਨੇ, ਦੇਹ ਦੀ ਪੂਜਾ। ਉਹ ਇਸ ਗੱਲ ਨੂੰ ਸਮਝੋ ਸਿੱਖੋ, ਜਿਹੜੇ ਦੇਹ ਦੀ ਪੂਜਾ ਕਰਾਉਂਦੇ ਨੇ ਇੱਕ ਖਿੰਨ ਦੇ ਵਿੱਚ ਉਹਨਾਂ ਤਿੜਕ ਜਾਣਾ। ਹਾਂ, ਜਿਹੜੇ ਤੁਰੇ ਫਿਰਦੇ ਨੇ ਰੱਬ ਦੇ ਰੰਗ ਵਿੱਚ ਰੱਤੇ, ਉਹਨਾਂ ਕੋਲ ਅੱਜ ਵੀ ਬੈਠਿਆਂ ਠੰਡ ਪੈਂਦੀ ਹੈ, ਅੱਜ ਵੀ ਉਹਨਾਂ ਨੂੰ ਮਿਲਿਆ ਸਕੂਨ ਮਿਲਦਾ ਹੈ। ਮੈਂ ਇੱਕ ਉਦਾਹਰਨ ਅਕਸਰ ਅਰਜ਼ ਕਰਨਾ ਹੁੰਦਾ ਕਿ ਪ੍ਰੋਫੈਸਰ ਪੂਰਨ ਸਿੰਘ ਵਰਗਾ, ਉਹ ਕਿਸੇ ਨੇ ਇਸ ਚੀਜ਼ ਦੀ ਵਿਆਖਿਆ ਪੜ੍ਹਨੀ ਹੋਵੇ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਉਹਨਾਂ ਦੀ ਜਿਹੜੀ ਕਿਤਾਬ ਖੁੱਲੇ ਲੇਖ ਹੈ ਨਾ, ਉਹਦੀ ਭੂਮਿਕਾ ਕਦੀ ਪੜ੍ਹਿਓ। ਉਹਦੇ ਵਿੱਚ ਉਹਨਾਂ ਨੇ ਇੱਕ ਜ਼ਿਕਰ ਕੀਤਾ, 1912 ਸਿੱਖ ਐਜੂਕੇਸ਼ਨਲ ਕਾਨਫਰੰਸ ਵਿੱਚੋਂ ਮਿਲੇ। ਮੈਂ ਚੂਕ ਮਾਤਰ ਅਰਜ਼ ਕਰਨੀ ਹੈ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਉੱਥੇ ਗਏ ਨੇ ਸਟੇਜ ਤੇ ਕੀਰਤਨ ਹੁੰਦਿਆਂ, ਤੁਸੀਂ ਕਈ ਵਾਰੀ ਇਹ ਘਟਨਾ ਸੁਣੀ, ਮੈਂ ਸਿਰਫ ਸੰਖੇਪ ਮਾਤਰ ਇੱਕ ਅਰਜ਼ ਖੁੱਲੇ ਲੇਖ ਵਿੱਚੋਂ ਕਰਨੀ ਚਾਹੁੰਦਾ। ਉਹਨਾਂ ਨੇ ਸੰਗਤ ਕੀਤੀ ਹੈ ਉੱਥੇ, ਜਦੋਂ ਬੋਲਣ ਲੱਗੇ ਨੇ ਆਏ ਕੁਛ ਬੋਲਣ ਸਨ ਤੇ ਬੋਲੀ ਕੁਛ ਗਏ ਨੇ। ਦੇਖੋ ਜਿਹੜਾ ਪਰਮਾਰਥ ਦੀ ਖੇਡ ਹੈ ਨਾ, ਤੇ ਆ ਗਿਆਨੀਆਂ ਗੁਣੀਆਂ ਦੇ ਵੱਸ ਦੀ ਖੇਡ ਨਹੀਂ। ਜੇ ਮੈਂ ਬੇਨਤੀ ਕਰਾਂ, ਲਿਖਾਰੀਆਂ ਲਕੂਰੀਆਂ ਦੇ ਸਾਡੇ ਵਰਗਿਆਂ ਦੀ ਵੱਸ ਦੀ ਖੇਡ ਨਹੀਂ। ਹੁਣ ਇੱਕ ਅਨਪੜ੍ਹ ਬੰਦਾ ਜਿੱਥੇ ਜਾ ਕੇ ਬੋਲਦਾ ਉੱਥੇ ਪੰਡਿਤ ਦੇ ਵੱਸ ਦਾ ਰੋਗ ਨਹੀਂ ਬੋਲਣਾ। ਇਸੇ ਕਰਕੇ ਕਬੀਰ ਜੀ ਨੇ ਕਿਹਾ ਸੀ, ਕਹਿਣ ਲੱਗੇ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੀਂ। ਇਹਦਾ ਮਤਲਬ ਬਾਹਮਣ ਕੇਵਲ ਇੱਕ ਨਹੀਂ, ਇਹਦਾ ਭਾਵ ਜਿਹੜਾ ਅੱਖਰਾਂ ਦੇ ਵਿੱਚ ਉਲਝ ਕੇ ਰਹਿ ਗਿਆ, ਸੱਚ ਜਾਣੀ ਉਹ ਦਾਨਿਆਂ ਦਾ ਗੁਰੂ ਤਾਂ ਹੋ ਸਕਦਾ ਹੈ, ਭਗਤਾਂ ਦਾ ਗੁਰੂ ਤਾਂ ਅੰਦਰ ਦੀ ਪ੍ਰੇਮਾ ਭਗਤੀ। ਮੈਂ ਉਦਾਹਰਨ ਇੱਕ ਦੇਣਾ ਵਾ, ਪਹੁੰਚ ਜਾਣਾ। ਹੁਣ ਇੱਕ ਬੰਦਾ ਇੰਡੀਆ ਦੀ ਧਰਤੀ ਤੇ ਬੈਠਾ, ਸਿਰਫ ਮੇਰੀ ਉਦਾਹਰਨ ਨੂੰ ਸਮਝਣ ਵਾਸਤੇ, ਕਿ ਉਹਨੂੰ ਕਿਤੇ ਕਿਸੇ ਦਾ ਸਫ਼ਰਨਾਮਾ ਮਿਲ ਜਾਂਦਾ, ਉਹ ਅਮੈਰੀਕਾ ਹੋ ਕੇ ਗਿਆ, कोई विद्वान उन्हें अपना सफरनामा लिख दिता है, उन्हें सफरनामे थोड़े सैन फ्रांसिस्को का जिक्र किया, एलए का जिक्र किया, न्यूयॉर्क का जिक्र किया, वह सारिया गलों पढ़न तो बाद ना एक सज्जन जिथे जाता उ फिर गल करनी शुरू करता है अमेरिका का न्यूयॉर्क शहर ऐसा है, सैन फ्रांसिस्को ऐसा है, एलए ऐसा है। एक बंदा बिल्कुल अनपढ़ है, ओनू यूएसए भी नहीं लिखना आता, ओदा लग गया वीजा, वह इंडिया तो चढ़ के जहाज से आ गया इतने, उन्हें अखा न सैन फ्रांसिस्को तकिया, उन्हें न्यूयॉर्क देखिया, उन्हें एलए देखिया, परत के इंडिया गया, तो जो पढ़े लिखे को गया वह कहता नहीं तू भुलेखे विच जो तू पढ़िया असलीयत ए नहीं, जो मैं वेख के आया असलीयत ए। हुण की फर्क कढोगे, हुण एक बंदा वेख के आया सब कुछ अखा नाल। मैं कहना जेडे रब दे प्यारे भगतां दी बाणी है ना पंडित कहिंदे सन अनपढ़ ने, वह केवल का केवल वेदां नूं खोल के चर्चा करते रहे, ये नाम के जहाजा से चढ़ के रब का घर वेख के आ गए, बस फर्क इना च। उन्होंने तकिया गुरु ग्रंथ साहब ने क्या कह लगे, संतन की सुन साखी साखी, सो बोले जो पेख है आखी, जो अखा नाल तकिया उन्हें बोल के दस दिता भी आ कुछ साई दे घर विचों असी तक के आए हैं। ते जदों तक के आए उन्होंने फिर बाणी विच रब नाल गल्लां भी कीतियां। खैर मैं अपने विषय वल अगे तुरा, प्रोफेसर पूरन सिंह अज सिख एजुकेशन कानफ्रेंस विच बोलन लगा है, ते इको दम पता नहीं कीर्तन ने अंदर नू चरनार छेड़ी, बोली कुछ होर गया। कीर्तन बोलन तो बाद स्टेज ते बैठा भाई वीर सिंह जी होना ने सिर्फ अपने हाथ नाल उन्हां दी बांह नू पकड़िया, कोल बिठाया, ते सज्जा हाथ रख के मोढे दे उते इको दम उंगलां दे नाल उहदे केसां विच सिर तक चले गए। ते इको गल कह काका जी, केस बड़े मुलायम ने, ये नहीं कह के रखो। अज मैं पढ़ रहा था किरपाल सिंह कसेल की लिखत राजहंस, कह लगे इको दम क्या, कह लगे काका जी केस बड़े मुलायम ने, कहन की देर सी पता नहीं के उन्हां केसां विच केड़ा करंट उस गुरमुख ने ला दिता, सिर तो पैरां तक भाई वीर सिंह दे टच करन दी देर सी। प्रोफेसर पूरन सिंह दा रोम रोम किसे विस्माद विच चला गया। मेरे दाते इहो जे प्यारे मेली, ये ना समझो असी चार अखर पढ़ के उस गुरमुख विद्वान से कटाक्ष कर लग पे ने, आ ना लिखिया आ क्यों लिखिया। मैं कहना जेड़ा लिखिया उहदे तो कुछ सिख लवो। आ कदी किसे ने उन्हां दा राणा सूरत सिंह पढ़िया होवे जिन्हां नूं अज तीकरां, मैं कहना जिस घर विच मौत हो जाए कोई घटना वापर जाए माता सबराई दीआं सत औखियां रातां पढ़िओ अपने आप अंदर टिक जांदे। कदी राणा सूरत सिंह पढ़िओ अंदर दीआं मंजलां की ने, अंदर दे नाम जपदिआं किहड़े किहड़े पड़ां हुंदे। सिर्फ केसां नूं टच कीता ते कहा काका जी केस बड़े मुलायम ने, कहिंदे ने प्रोफेसर पूरन सिंह रो पिआ। अंज लगा कि जिवें मैं मुद्दतां पहलां विछड़ के चला गया सां ते डरदा गुरद्वारे नहीं सां हुंदा, अंज लगा जिवें मैनूं अज फिर बूआ खोल के गुरु नानक साहिब कह रहे ने बेटा तू भावें पिछ दिखा के चला गया पर मैं बूआ बंद नहीं किया, मैं अज भी दरवाजा खोल के बैठा, तू आ तां सही सच जाणो। प्रोफेसर साहब ने इस तुक की व्याख्या की सी, एक बार सतगुर मंत्र सिमरन मात्र, सिमरन ताहे बार बार गुर खेत है, कहिंदा सिखा जिन्ना मर्जी भज जाई, एक जन्म नहीं दो जन्म नहीं पांच जन्म नहीं, जिन्ने मर्जी जन्म ला के पिछ करके भज जाई, जदों भी आवेगा गुरु नानक का बूआ फिर खुला होगा, तेन बूए विच खलोते उड़ीक देखोगे ऐसा गुरु। हुण तको प्रोफेसर जी नूं एक बारी टच किया, इकट्ठिया सारी रात चर्चा हुई। सवेरे प्रोफेसर पूरन सिंह भाई वीर सिंह ने कहा नहीं तू केस रख, बिल्कुल नहीं कहा, कहिंदा हुण कृपा करो दस्तार दे दिओ, मैं अज तो बाद रुमाल नहीं सिर ते दस्तार सजाया करांगा। गए ने देहरादून पहुंचे, हजामत करने वाला घर हुंदा है, उहनूं आउंदिआं सार कहिंदे ने अज मेरी पग नूं खस ना लाई, अज मेरे केस वधन लगे ने, देखी इथे गुरमुख प्यारा मैनूं इक मिलिआ ई, बस उहने हथ फेरिआ, जिथे उहदा हथ फिर जाए उथे कैंची नहीं चलदी हुंदी। सच जाणिओ जिथे गुरु दा हथ फिर जाए उथे रंबियां नहीं चलदीआं हुंदीआं। भाई तारू सिंह दे सिर ते गुरु दा हथ सी, रंबियां भी खुंडियां हो गईआं ने, कैंची खुंडी हो गई ए, केस नहीं ओह कट सकी, उस गुरमुख प्यारे दी रहमत मिली। ہاں جیڑی انہیں کھلے لیکھ وچ گل کہی وہ میں بےنتی کرنی چاہنا ہوں. وہ کہندے لکھدے نے سال بعد پرت کے آئے امرت شکیا بھائی سبوری آپ شامل وچ ہوئے تے جدو امرت شکیا میں ہر روز دہائی دینا پاوے کئیاں نوں یہ گل پاؤندی نہیں امرت شکانا نوڑ کے بن کے لیونا نہیں امرت او شکان جنہ دے اندر آپ نام چلدا پیا ہے. جنہیں میرے ورگے نے 1700 روپیہ تنخواہ لینی ہے اتوار نوں چولا بیگ وچ پا کے لیونا ہے تے باتے وچ کھنڈا کمائی جانا وہ کی اثر ہونا دوجے تے جی یہ ایک دن منو گے حقیقت مننی پے گی. کیوں لوگ امرت تو بھجتے پے نے کیونکہ شکان والے وچ وی دم نہیں دستا پیا. جے آپ اندر نام چلتا ہوئے آپ اندر گرو ورستا ہوئے امرت کی دانت ملی تے کہنے سال بعد پروفیسر پورن سنگھ امبالے بولے اج داڑا ودیا سی گول دستارا چٹا سجایا پری سنگت نو کہنے او پیچھے دیکھو گرو گوبند سنگھ باجا والا گھوڑے تے چڑھ کے آ گیا جی. پتا نہیں وہ اندروں کی کانگ اٹھی اچھی چڑی اٹھ پیا کہ تکو پیچھے او بوے چو گرو گوبند سنگھ آ گئے جی ہاتھ وچ باج جے پنج پیارے جے او دیکھو چار صاحب جادے نال جے جے پکڑ سکدے ہو تے گرو گوبند سنگھ دے کٹ کے چرن پکڑ لو تے کہہ دیو ساڈے چر دے وچ بس جا ہن باہر نہ نکلی. گرمخو او کنوں گرمخ پیارا کیڑی شوہ نوں لا گیا کہ اس کو دم ایتھے پہنچ گئے جدو انہاں نے سماپتی کیتی تے بھائی صاحب اج پھر سٹیج تے بیٹھے سن نیویں پائی بیٹھے بھائی صاحب تے شکر وی جڑے سن داتا تو میری لاج رکھ لئی میرے تے بھروسہ کر کے کہ سنگت تیرے سکھ دی کیتی تو میرے سکھ شبد دی لاج رکھ لئی تے پورن سنگھ دے اخیرلے شبد سن کہ واہگرو چمبے دی بوٹی من میرے وچ گرمخ لائی ہو سہی پیارے میر جڑے اندر چمبے دی بوٹی لا سکن واہگرو چمبے دی بوٹی من میرے وچ گرمخ لائی ہو آبے حیات دا پانی ملیا نہر ارش تو آئی ہو اندر بوٹی مشک مچایا جد پھلن تے آئی ہو کہن لگے جگ جگ جیوے اے گرمکھ بابل جنہیں بوٹی لائی ہو کتے ملے گرمکھ بابل جنوں مل دیا سار اندر نام دی بوٹی مہ کے. اج تسی تکے ہو جدو ایک نام جپن والا دوجے نوں ملدا ہے انہاں دے ملن وچ وی نام دا اک دم سنچار ہون لگ پیندا ہے. میں جڑی حقیقت وچ بےنتی کرنی چاہنا اے صرف پرشٹھ بھومی سی اس گل نوں کہن لئی. پروفیسر پورن سنگھ نے قلم چکی کھلے لیکھ وچ اوہدا اک پہر ہے کہندا ہے میں پنجابی ماں دے دودھ نال بھی پوری نہیں سی سکھی. دھیان دیا جی کہندا میں پنجابی ماں دے دودھ نال بھی پوری نہ سکھی میں مدتاں تو وچھڑ کے چلا گیا. کہندا اج بھی مینوں پنجابی دے کئی اکھر لکھنے نہیں آندے کہندا میری حقیقت ہے کہندا میں مدتاں پہلاں بابے دا در چھڈ کے چلا گیا سالاں بدھی آیا بوا اتھے کھلا سی تے آواز دتی پتر آ دیکھ پتا جی ملے. کہن لگے مینو گرو گھر لے گئے اوتھے سامنے اک گرمکھ ملیا بس او دی ملنی نے میرے اندر پنجابی ساہت نو جنم دیتا. دھیان دیا جی کہندا کوتا آئی بار تک آیا پنجابی دے شبداں دا جنم ہویا کہندا مینو اس مہاپرش دی ایک نظر نے کہندا جیڑی اج تسی میریاں اکھاں وچ چمک دیکھ دیو میری نہیں او گرمکھ پیارے دی جنوں مل کے گرو نانک چیتے آیا. میرے سینے بھی جڑی نام دی کنی تڑکدی پئی ہے میری نہیں اس گرمکھ دی جنوں مل کے میرا گرو نانک چیتے آیا. کہندا کوتا دے جننے اوگن نے او میرے نے کیونکہ اوگن شخصی نے تے جننے دے وچوں گن دیتے دے نے اس گرمکھ دے نے جدی ایک کھن سنگت نے میرے جیون نوں پلٹ دتا. اج وی گرمکھ پیاریاں نے اسی ارداس کرنے ہاں تے میرے گرو صاحب کہندے کر کھا یتن جنہ دسندریاں درمت ونجے سی پیارے میر جنہ ملیا تیرا نام چتاوے جنہ دسندریاں درمت ونجے متر اساجڑے سی او متر نے پاوے سکا پرا وی کیوں نہ ہووے اینوں نفرت دے شرط نہ سمجھو جے میرے گرو تو توڑ دے تے کی سان جوندی میں کہنا ککھاں دی کلی وچ رہن والا سکھ مل جائے او پرا تو چنگا ہی. سی پیارے میر جنہ ملیا تیرا نام چیتا وے جنہ دے سندڑیاں درمت بنیا متر اساجڑے سہی ہوں ٹنڈے دی جگ سبھایا جن نانک ورلے کئی سچی بیسک تنا سنگ. دیکھو سہی پیارے میل سچی بیسک تنا سنگ جن سنگ جتی ہے نہ تین سنگ سنگ نہ کیچی. اتنے دو شبد نے سنگ ایک سنگ دے گگے تھلے اونکڑ ایک سنگ دے گگے نو سیاری تین سنگ سنگ نہ کیچی نانک جنہ اپنا سواؤ ਜਿਹੜੇ ਸਵਾਰਥੀ ਨੇ ਉਹਨਾਂ ਦੀ ਸੰਗਤ ਨਾ ਕਰੀ। ਕਿੰਨਾ ਦੀ ਸੰਗਤ ਕਰੀ? ਸਾਹਿਬ ਕਹਿੰਦੇ ਨੇ ਜਿਨ੍ਹਾਂ ਦੇ ਕੋਲ ਬੈਠਿਆਂ ਸਾਈ ਚੇਤੇ ਆਵੇ, ਜਿਨ੍ਹਾਂ ਦੇ ਕੋਲ ਬੈਠਿਆਂ ਗੁਰੂ ਨਾਨਕ ਚੇਤੇ ਆਵੇ। ਤੇ ਆਪਾਂ ਵੀ ਯਤਨ ਕਰੀਏ, ਮਾਲਕ ਦੇ ਚਰਨਾਂ ਵਿੱਚ ਇੱਕ ਬੇਨਤੀ ਕਰੀਏ ਸਤਿਗੁਰੂ ਕਿ ਆ ਸਾਡੇ ਅੰਦਰ ਬਿਰਤੀ ਬਣਾ, ਅਸੀਂ ਕਹਿ ਸਕੀਏ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਕਿਤੇ ਅਸੀਂ ਕਹਿ ਸਕੀਏ ਭਾਵਨਾ ਨਾਲ ਭਿੱਜ ਕੇ ਕਿ ਜੋ ਦਿੱਤਾ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇ ਮਿਲਾਏ ਜੀਓ, ਸਹੀ ਪਿਆਰੇ ਮੇਲ ਗੁਰਸੱਜਣ ਦੇ ਮਿਲਾਏ ਜੀਓ, ਸੋਈ ਦਸ ਉਪਦੇਸ਼ਰਾ ਮੇਰਾ ਮਨ ਅਨੰਤ ਨਾ ਕਾਮ ਜਾਏ ਜੀਓ, ਇਹ ਮਨ ਤੈਕੂ ਦੇਵ ਸਾਂ ਮੈਂ ਮਾਰਗ ਦਿਓ ਬਤਾਏ ਜੀਓ, ਖੋ ਆਇਆ ਦੂਰੋਂ ਚੱਲ ਕੇ ਸਹੀ ਪਿਆਰੇ ਮੇਲ, ਖੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਸ਼ਲ ਨਾਏ ਜੀਓ, ਮੈਂ ਆਸਾਂ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਕਿਤੇ ਅੰਦਰ ਦੀ ਭਾਵਨਾ ਬਣ ਜਾਏ ਕਿ ਮੇਰੇ ਦਾਤਾ ਜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਕਿਤੇ ਭਾਵਨਾ ਬਣ ਜਾਏ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ ਮੇਰ ਕਰੀ ਮਲਾਈ ਖਾਸ, ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਕਿਤੇ ਮੇਰ ਕਰਦੇ ਜਨ ਕੈ ਚਰਨ ਵਸਾ ਮੇਰਾ ਹੀਰ ਹੈ ਸਹੀ ਪਿਆਰੇ ਮੇਰ, ਜਨ ਕੈ ਚਰਨ ਵਸਾ ਮੇਰਾ ਹੀਰ ਹੈ ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖਹੀ। ਮੇਰੇ ਦਾਤਾ ਮੇਰ ਕਰ ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ ਸਹੀ ਪਿਆਰੇ ਮੇਲ, ਗੁਰਸਿੱਖਾਂ ਕੀ ਕਰ ਧੂੜ ਦੇ ਖਮ ਪਾਪੀ ਪੀ ਗਤ ਪਾਹੇ। ਧੰਨ ਗੁਰੂ ਗ੍ਰੰਥ ਸਾਹਿਬ ਮੇਰ ਕਰੇ ਅਖੀਰ ਤੇ ਮੈਂ ਭਾਵੇਂ ਮਿੰਟ ਪੰਜ ਵੱਧ ਲੈ ਗਿਆ, ਸਮਾਪਤੀ ਕਰ ਲੱਗਾ। ਦੇਖੋ ਰੱਬ ਦੇ ਦਰ ਤੇ ਟੁੱਟਿਆ ਹੋਇਆਂ ਦੇ ਨੇੜੇ ਨਾ ਬੈਠਿਓ। ਕਬੀਰ ਸਾਹਿਬ ਨੇ ਜ਼ਿੰਦਗੀ ਜੀਣ ਦਾ ਇੱਕ ਢੰਗ ਦੱਸਿਆ, ਕਹਿੰਦੇ ਨੇ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀ ਹੈ। ਮਿਲਦੇ ਨੇ ਬੜੇ ਭਾਈ ਸਾਹਿਬ ਜੀ, ਇਹਦੇ ਬਾਰੇ ਕੀ ਖਿਆਲ, ਇਹਦੇ ਬਾਰੇ ਕੀ ਖਿਆਲ ਹੈ? ਤੇ ਅਸਲ ਵਿੱਚ ਉਹ ਭਾਅ ਪੁੱਛਣ ਵਾਲੇ ਨੇ, ਤੇ ਮਨ ਵਿੱਚ ਆਉਂਦਾ ਨਹੀਂ ਮਣਾ ਇਹਦੇ ਸਾਹਮਣੇ ਖਾਮੋਸ਼ ਹੋ ਜਾ, ਇੱਕ ਚੁੱਪ ਜ਼ਿੰਦਗੀ ਦੇ ਬਹੁਤ ਵੱਡੇ ਦੁੱਖਾਂ ਤੋਂ ਬਚਾ ਦਿੰਦੀ। ਮੈਨੂੰ ਇੱਕ ਵਾਰੀ ਕਿਸੇ ਬਜ਼ੁਰਗ ਨੇ ਕਿਹਾ ਸੀ, ਕਹਿੰਦਾ ਪਿੰਦਰਪਾਲ ਸਿੰਘ ਵਿਚਰ ਨੇ ਮੈਨੂੰ ਸਹੀ ਗੱਲ ਉਹਨੇ ਕਹੀ, ਕਹਿੰਦਾ ਜਿੱਥੇ ਤੈਨੂੰ ਤੱਕਦਾ ਪਿਆ ਅੰਦਰ ਖਿੰਡਦਾ, ਦੋ ਸ਼ਬਦ ਸਿੱਖ ਲੈ, ਇੱਕ ਚੁੱਪ ਕਰਨਾ ਤੇ ਦੂਜਾ ਮੈਂ ਨਹੀਂ ਜਾਣਦਾ। ਨਹੀਂ ਕਹਿਣ ਦੇ ਨਾਲ ਤੇਰੀ ਜਿੰਮ ਛੁੱਟ ਜਾਣੀ, ਕਿਉਂਕਿ ਉਹਨੇ ਤੈਨੂੰ ਛੱਡਣਾ ਨਹੀਂ। ਸੰਤ ਮਿਲਿਆ ਪਰ ਬੰਦਗੀ ਵਾਲਾ ਮਿਲੇ, ਸੰਤ ਮਿਲਿਆ ਕਿ ਸੁਣੀਆ ਕਹੀਆ, ਮਿਲਿਆ ਅਸੰਤ ਮਸਤ ਕਰ ਰਹੀ ਹੈ। ਬਾਬਾ ਬੋਲਣਾ ਕਿਆ ਕਹੀਆ, ਜੈਸੇ ਰਾਮ ਨਾਮ ਨਵ ਰਵ ਰਹੀ ਹੈ, ਸੰਤਨ ਸਿਉ ਬੋਲੈ ਉਪਕਾਰੀ ਮੂਰਖ ਸਿਉ ਬੋਲੈ ਚੱਖ ਮਾਰੀ, ਸੰਤਨ ਸਿਉ ਬੋਲੈ ਸਹੀ ਪਿਆਰੇ ਮੇਰ। ਕਹਿਣ ਲੱਗੇ ਬੋਲਤ ਬੋਲਤ ਬੜਾ ਬਿਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ, ਕਹੋ ਕਬੀਰ ਛੂਛਾ ਘੱਟ ਬੋਲੈ ਭਰਿਆ ਹੋਏ ਸੋ ਕਬੂ ਨਾ ਡੋਲੈ, ਜਿਹੜਾ ਭਰਿਆ ਹੋਏ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਕੱਲ ਨੂੰ ਅੱਗੇ ਆਪਾਂ ਸ਼ੁਰੂ ਕਰਾਂਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਯਤਨ ਕਰਾਂਗਾ ਦੋ ਦਿਨਾਂ ਵਿੱਚ ਸੰਕੋਚਿਆ ਜਾਏ, ਨਾ ਹੋਇਆ ਤੇ ਹੋ ਸਕਦਾ ਤਿੰਨ ਦਿਨ ਵੀ ਲੱਗਣ। ਧੰਨ ਗੁਰੂ ਗ੍ਰੰਥ ਸਾਹਿਬ ਮੇਰ ਕਰੇ, ਇਹਨੀਆਂ ਬੇਨਤੀਆਂ ਸਵੀਕਾਰ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।